ਔਰੰਗਜ਼ੇਬ ਬਾਦਸ਼ਾਹ ਜ਼ੁਲਮ ਕਰ ਰਿਹਾ, ਉਹਦੇ ਜ਼ੁਲਮਾਂ ਦੀ ਕਥਾ ਚੱਲ ਰਹੀ। ਇਹ ਦਿੱਲੀ ਕਿਉਂ ਮਥੁਰਾ ਆਇਆ ਹੈ? ਇਹ ਹਿੰਦੂਆਂ ਦਾ ਪੁਰਾਣਾ ਤੀਰਥ ਹੈ, ਇਹਨਾਂ ਦੇ ਅਵਤਾਰ ਦਾ ਇੱਥੇ ਜਨਮ ਹੋਇਆ। ਮਥੁਰਾ ਆ ਕੇ ਉੱਥੋਂ ਦੇ ਸਾਰੇ ਬ੍ਰਾਹਮਣਾਂ ਨੂੰ ਸੱਦ ਕੇ ਕਹਿਣ ਲੱਗਾ ਕਿ ਤੁਸੀਂ ਇਹ ਪਖੰਡ ਕਰਦੇ ਹੋ, ਮੂਰਤੀ ਪੂਜਾ ਪੱਥਰਾਂ ਦੀ ਪੂਜਾ ਦੇ ਨਾਲ ਤੁਸੀਂ ਦੋਜਕਾਂ 'ਚ ਜਾਓਗੇ, ਤੁਹਾਨੂੰ ਇਸਲਾਮ ਕਬੂਲਣਾ ਚਾਹੀਦਾ ਜਿਹਦੇ ਨਾਲ ਤੁਹਾਨੂੰ ਬਹਿਸ਼ਤ ਦੀ ਪ੍ਰਾਪਤੀ ਹੋਵੇਗੀ। ਸੁਣ ਕੇ ਉਹਨਾਂ ਬ੍ਰਾਹਮਣਾਂ ਨੇ ਪੁਜਾਰੀਆਂ ਨੇ ਜਵਾਬ ਦਿੱਤਾ, ਜੀ ਇਹ ਸਾਡੇ ਵੱਡੇ ਵਡੇਰਿਆਂ ਦੀ ਮਰਿਆਦਾ ਹੈ, ਆਦਿ ਜੁਗਾਦੀ ਇਹ ਮਰਿਆਦਾ ਅਸੀਂ ਪਾਲ ਰਹੇ ਹਾਂ, ਅਸੀਂ ਦੋਜਕਾਂ 'ਚ ਤਾਂ ਜਾਵਾਂਗੇ ਜੇ ਆਪਣਾ ਧਰਮ ਛੱਡ ਕੇ ਤੇਰਾ ਧਰਮ ਗ੍ਰਹਿਣ ਕਰਾਂ। ਇਹ ਜਵਾਬ ਸੁਣ ਕੇ ਔਰੰਗਜ਼ੇਬ ਨੇ ਬੜਾ ਗੁੱਸਾ ਬਣਾਇਆ, ਕਹਿਣ ਲੱਗਾ ਇਹਨਾਂ ਦੇ ਜਿੰਨੇ ਮੰਦਰ ਨੇ ਸਾਰੇ ਢਾ ਕੇ ਢੇਰੀ ਕਰ ਦਿਓ। ਬਹੁਤ ਸਾਰੇ ਮੰਦਰ ਢਾਏ ਗਏ, ਮੂਰਤੀਆਂ ਦੇ ਅੰਗ ਭਗਨ ਕਰਕੇ ਮੂਰਤੀਆਂ ਜਮਨਾ ਦੇ ਨਦੀ ਦੇ ਵਿੱਚ ਸੁੱਟ ਦਿੱਤੀਆਂ, ਬਹੁਤ ਸਾਰੀਆਂ ਮੂਰਤੀਆਂ ਤੋੜ ਕੇ ਪੈਰਾਂ ਥੱਲੇ ਰੋਲੀਆਂ ਗਈਆਂ। ਜਿਤਨੇ ਹਿੰਦੂ ਨੇ ਮਥੁਰਾ ਦੇ ਦੁਖੀ ਹਨ, ਪਰ ਕੋਈ ਪੇਸ਼ ਨਹੀਂ ਚੱਲਦੀ, ਅੰਦਰ ਵੜ ਵੜ ਕੇ ਰੋਂਦੇ ਹਨ, ਕੋਈ ਉੱਚੀ ਸਾਹ ਨਹੀਂ ਲੈਂਦਾ। ਫਿਰ ਇਹਨਾਂ ਨੇ ਜ਼ੁਲਮ ਕਰਕੇ ਲੋਕਾਂ ਦਾ ਧਰਮ ਤਬਦੀਲ ਕੀਤਾ, ਕਈਆਂ ਨੂੰ ਲਾਲਚ ਦਿੱਤੇ, ਕਈਆਂ ਨੂੰ ਡਰਾਵੇ ਦਿੱਤੇ। ਜਿਹੜਾ ਕੋਈ ਨੌਕਰੀ ਪੇਸ਼ੇ ਵਾਲੇ ਲੋਕ ਉਹਨਾਂ ਦੀਆਂ ਨੌਕਰੀਆਂ ਖੋਹ ਲਈਆਂ, ਵਪਾਰ ਕਰਨ ਵਾਲਿਆਂ ਦੀ ਵਪਾਰ ਦੀ ਕਿਰਤ ਖੋਹ ਲਈ ਕਿ ਜੇ ਤੁਸੀਂ ਇਸਲਾਮ ਕਬੂਲੋਗੇ ਤਾਂ ਤੁਹਾਨੂੰ ਤੁਹਾਡੀ ਇਹ ਨੌਕਰੀ ਤੇ ਵਪਾਰ ਮਿਲੇਗਾ। ਏਦਾਂ ਬਹੁਤ ਸਾਰੇ ਲੋਕ ਆਪਣਾ ਧਰਮ ਦੁਖੀ ਹੋ ਕੇ ਛੱਡ ਰਹੇ ਨੇ ਔਰ ਔਰੰਗਜ਼ੇਬ ਦਾ ਦੀਨੇ ਇਸਲਾਮ ਕਬੂਲ ਕਰ ਰਹੇ, ਪਰੇਸ਼ਾਨ ਹਨ, ਪਰ ਕੋਈ ਰਸਤਾ ਨਹੀਂ ਲੱਭਦਾ। ਕੌਣ ਔਰੰਗਜ਼ੇਬ ਨੂੰ ਰੋਕੇ, ਕੌਣ ਇਹਦੇ ਹੱਥਾਂ ਨੂੰ ਰੋਕੇ, ਕੌਣ ਇਹਦੇ ਪੈਰਾਂ ਨੂੰ ਵੱਢੇ ਕਿ ਅੱਗੇ ਵੱਧ ਕੇ ਜ਼ੁਲਮ ਨਾ ਕਰੇ, ਅਤਿਆਚਾਰ ਨਾ ਕਰੇ। ਪਰ ਹਾਲੇ ਕੋਈ ਨਜ਼ਰ ਨਹੀਂ ਆਉਂਦਾ। ਮਥੁਰਾ ਦੇ ਵਿੱਚ ਬਹੁਤ ਸਾਰੇ ਮੰਦਰ ਢਾ ਕੇ ਉਹਨਾਂ ਮੰਦਰਾਂ ਦੀ ਥਾਂ ਤੇ ਔਰੰਗਜ਼ੇਬ ਨੇ ਮਸੀਤਾਂ ਖੜੀਆਂ ਕਰ ਦਿੱਤੀਆਂ ਹਨ। ਐਸਾ ਕੱਟੜ ਤੇ ਮੁਤਸਬੀ ਬਾਦਸ਼ਾਹ ਹੈ ਜਿਹਦੇ ਅੰਦਰ ਕੋਈ ਦਇਆ ਕੋਈ ਰਹਿਮ ਨਹੀਂ। ਇਹ ਹੋਰ ਵੀ ਬਹੁਤ ਸਾਰੇ ਮੰਦਰ ਢਾ ਰਿਹਾ ਹੈ। ਇਹਦੇ ਜ਼ੁਲਮਾਂ ਦਾ ਕੁਝ ਕੁ ਪ੍ਰਸੰਗ, ਹਾਲਾਂਕਿ ਜੇ ਸੰਪੂਰਨ ਰੂਪ 'ਚ ਵਰਣਨ ਹੋਵੇ ਤਾਂ ਬਹੁਤ ਲੰਮੀ ਕਥਾ ਹੈ, ਪਰ ਮਹਾਂਕਵੀ ਜੀ ਨੇ ਵਿਰਲੇ ਵਿਰਲੇ ਨਗਰਾਂ ਦਾ ਜ਼ਿਕਰ ਕਰਕੇ ਇੱਥੇ ਵਿਸਥਾਰ ਕੀਤਾ ਹੈ ਕਿ ਔਰੰਗਜ਼ੇਬ ਕਿੱਥੇ ਕਿੱਥੇ ਗਿਆ ਜ਼ੁਲਮ ਕਰਨ, ਕਿੱਥੇ ਕਿੱਥੇ ਜਾ ਕੇ ਨੇ ਮੰਦਰ ਢਾਏ ਤੇ ਮਸੀਤਾਂ ਬਣਾਈਆਂ, ਲੋਕਾਂ ਦੇ ਧਰਮ ਤਬਦੀਲ ਕੀਤੇ। ਆਓ ਧੰਨ ਗੁਰੂ ਹਰਿ ਰਾਏ ਸਾਹਿਬ ਸੱਤਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਾਰੀਏ, ਕਿਉਂਕਿ ਔਰੰਗਜ਼ੇਬ ਦੇ ਜ਼ੁਲਮ ਸੱਤਵੇਂ ਪਾਤਸ਼ਾਹ ਦੇ ਸਮੇਂ ਵਰਤ ਰਹੇ ਸਨ। ਤਦੇ ਮਹਾਰਾਜ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਜਾ ਕੇ ਫਿਰ ਇਹਨੂੰ ਠੱਲ ਪਾਈ, ਫਿਰ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਚੂੰਕਾਰ ਅਜਹਮੈ ਹੀਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰੇ ਦਸਤ, ਪਹਿਲਾਂ ਜਰਵਾਣੇ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਕਿ ਸੱਜਣਾ ਇਹ ਜ਼ੁਲਮ ਕਰਨਾ ਬੰਦ ਕਰ ਦੇ, ਪਰ ਜੋ ਨਾ ਮੰਨੇ ਫਿਰ ਵਧੇ, ਫਿਰ ਉਹਦੇ ਪੈਰ ਫੜ ਲੈਣੇ ਵੀ ਸੱਜਣਾ ਤੇਰਾ ਤੈਨੂੰ ਰੱਬ ਦਾ ਵਾਸਤਾ ਹੈ ਕਿ ਤੂੰ ਜ਼ੁਲਮ ਕਰਨ ਵਾਸਤੇ ਨਾ ਵੱਧ, ਤੇਰੇ ਪੈਰਾਂ ਥੱਲੇ ਬੜੇ ਮਜ਼ਲੂਮ ਲਤਾੜੇ ਜਾਣਗੇ, ਤੂੰ ਰੁਕ ਜਾ। ਕਹਿੰਦੇ ਜੇ ਜ਼ਾਲਮ ਫਿਰ ਵੀ ਨਾ ਰੁਕੇ ਤਾਂ ਫਿਰ ਜ਼ਰੂਰੀ ਹੈ ਕਿ ਉਹਦੇ ਉਹੀ ਪੈਰ ਸ਼ਸਤਰ ਨਾਲ ਤਲਵਾਰ ਨਾਲ ਕੱਟ ਕੇ ਵੱਢ ਕੇ ਸੁੱਟ ਦੇਣੇ ਚਾਹੀਦੇ ਨੇ ਕਿ ਉਹ ਜ਼ੁਲਮ ਕਰਨ ਵਾਸਤੇ ਅੱਗੇ ਤੁਰੇ ਹੀ ਨਾ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਆਓ ਕਲਗੀਆਂ ਵਾਲੇ ਪਾਤਸ਼ਾਹ ਬਾਜਾਂ ਵਾਲੇ ਪ੍ਰੀਤਮ ਸਤਿਗੁਰੂ ਜੀ ਦੇ ਵੀ ਚਰਨਾਂ ਦਾ ਧਿਆਨ ਧਾਰੀਏ, ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੈ ਥਲ ਕਿਸੋ ਦੁਸ਼ਟ ਨੇ ਨੌ ਰੰਗ ਕੋ ਸਮਝਾਈ।
ਜਦੋਂ ਮਥੁਰਾ ਵਿੱਚ ਜ਼ੁਲਮ ਕਰ ਰਿਹਾ ਸੀ, ਮੰਦਰ ਢਾ ਰਿਹਾ ਸੀ, ਕਈ ਮਹੀਨੇ ਨੂੰ ਇੱਥੇ ਹੀ ਬੀਤ ਗਏ, ਕਿਉਂਕਿ ਬਹੁਤ ਸਾਰੇ ਮੰਦਰ ਢਾਣ ਤੋਂ ਬਾਅਦ ਉੱਥੇ ਨੇ ਮਸੀਤਾਂ ਦੀ ਉਸਾਰੀ ਆਪਣੀ ਨਿਗਾਹ ਦੇ ਥੱਲੇ ਹੀ ਕਰਵਾਈ। ਉੱਥੇ ਕਿਸੇ ਚੁਗਲਖੋਰ ਨੇ, ਜੋ ਰੱਜ ਕੇ ਦੁਸ਼ਟੀ ਆਦਮੀ ਹੋਵੇਗਾ, ਕਿਉਂਕਿ ਚੁਗਲੀ ਕਰਕੇ ਕਿਸੇ ਨੂੰ ਮਾੜਾ ਕੰਮ ਕਰਨ ਲਈ ਪ੍ਰੇਰਨਾ, ਇੱਦਾਂ ਦਾ ਜਿਹੜਾ ਬੰਦਾ ਹੁੰਦਾ ਉਹ ਸਭ ਤੋਂ ਦੁਸ਼ਟ ਆਦਮੀ ਹੁੰਦਾ ਕਿ ਚੁਗਲੀ ਕਰਕੇ ਕਿਸੇ ਨੂੰ ਕਹਿਣਾ ਵੀ ਫਲਾਣੇ ਦਾ ਮਾੜਾ ਕਰ ਦਿਓ, ਅਮਕੇ ਦਾ ਮਾੜਾ ਕਰ ਦਿਓ। ਇੱਦਾਂ ਦਾ ਜਿਹੜਾ ਚੁਗਲਖੋਰ ਆਦਮੀ ਹੈ ਉਹ ਦੁਸ਼ਟਾਂ ਵਿੱਚੋਂ ਸਿਰਮੌੜ ਦੁਸ਼ਟ ਮੰਨਿਆ ਜਾਂਦਾ ਹੈ। ਇਹੋ ਜਿਹਾ ਹੀ ਇੱਕ ਦੁਸ਼ਟ ਸੀ ਜਿਹੜਾ ਔਰੰਗਜ਼ੇਬ ਨੂੰ ਆ ਕੇ ਮਿਲਿਆ ਤੇ ਇਹਨੂੰ ਸਮਝਾਉਂਦਾ ਹੈ,
ਬੁੱਤ ਪੂਜਨ ਕੀ ਅਧਿਕਤਾ ਜੈਪੁਰ ਮੈਂ ਬਹੁਤ ਥਾਂ।
ਕਹਿਣ ਲੱਗਾ, ਹੇ ਬਾਦਸ਼ਾਹ ਸਲਾਮਤ, ਹਜ਼ਰਤ ਜਾਂ ਪਨਾਹ, ਜਿਹੜਾ ਜੈਪੁਰ ਨਗਰ ਹੈ, ਪਹਿਲਾਂ ਜਿਹੜਾ ਪੁਰਾਣਾ ਨਗਰ ਜੈਪੁਰ ਨਹੀਂ ਸੀ, ਜੈਪੁਰ ਬਾਅਦ ਵਿੱਚ ਵਸਿਆ ਹੈ। ਪੁਰਾਣਾ ਇਹਦਾ ਰਿਆਸਤ ਦਾ ਨਾਮ ਸੀ ਅੰਬੇਰ, ਉਹ ਬਾਅਦ ਵਿੱਚ ਜੈਪੁਰ ਨਗਰ ਪ੍ਰਸਿੱਧ ਹੋਇਆ। ਕਹਿਣ ਲੱਗਾ ਜੀ, ਜਿਹੜੀ ਅੰਬੇਰ ਰਿਆਸਤ ਹੈ, ਜੈਪੁਰ ਦਾ ਇਲਾਕਾ ਹੈ ਰਾਜਸਥਾਨ ਵਿੱਚ, ਉੱਥੇ ਬਹੁਤ ਸਾਰੇ ਦੇਵਤਿਆਂ ਦੀ ਪੂਜਾ ਹੁੰਦੀ, ਉੱਥੇ ਬੜੇ ਮੰਦਰ ਬਣੇ ਹੋਏ ਨੇ, ਉਹਨਾਂ ਮੰਦਰਾਂ ਦੇ ਵਿੱਚ ਬੁੱਤਾਂ ਦੀ ਪੂਜਾ ਹੁੰਦੀ ਹੈ, ਮੂਰਤੀਆਂ ਦੀ ਪੂਜਾ ਹੁੰਦੀ ਹੈ।
ਚੌਪਈ ਤੈ ਜੈ ਸਿੰਘ ਸਵਾਈ ਰਾਜਾ,
ਉੱਥੇ ਇੱਕ ਰਾਜਾ ਹੈ, ਰਾਜਾ ਜੈ ਸਿੰਘ, ਉਹਦਾ ਉੱਥੇ ਨਿਵਾਸ ਹੈ, ਉਸੇ ਨੇ ਉਹ ਨਗਰ ਵਸਾਇਆ ਹੋਇਆ।
ਕਰੇ ਬਹੁਤ ਹਿੰਦੂਆਂ ਕੇ ਕਾਜਾ,
ਉਹਨੇ ਬਹੁਤ ਸਾਰੇ ਹਿੰਦੂਆਂ ਦੇ ਕੰਮ ਸਵਾਰੇ ਨੇ ਉੱਥੇ। ਰਾਜਾ ਜੈ ਸਿੰਘ ਹਿੰਦੂ ਰਾਜਾ ਹੈ ਰਾਜਪੂਤਾਨੇ ਦਾ, ਔਰ ਉੱਥੇ ਉਹਦੇ ਰਿਆਸਤ ਵਿੱਚ ਜ਼ਿਆਦਾ ਹਿੰਦੂ ਲੋਕ ਰਹਿੰਦੇ ਨੇ, ਔਰ ਉਹਨੇ ਬਹੁਤ ਸਾਰੇ ਹਿੰਦੂਆਂ ਦੇ ਕੰਮ ਸਵਾਰੇ ਹਨ,
ਵੱਡੇ ਵੱਡੇ ਮੰਦਰ ਬਣਵਾਏ।
ਉਹਨੇ ਆਪਣੀ ਉਸ ਰਿਆਸਤ ਵਿੱਚ, ਅੰਬੇਰ ਦੀ ਰਿਆਸਤ ਵਿੱਚ, ਜੈਪੁਰ ਜੋਧਪੁਰ ਤੱਕ ਬਹੁਤ ਸਾਰੇ ਵੱਡੇ ਵੱਡੇ ਮੰਦਰ ਬਣਾਏ, ਜਿੱਥੇ ਉਹਨਾਂ ਨੇ ਵੱਡੀਆਂ ਵੱਡੀਆਂ ਮੂਰਤੀਆਂ ਸਥਾਪਿਤ ਕੀਤੀਆਂ ਨੇ। ਬੁੱਤ ਸਥਾਪਿਤ ਕਰਕੇ ਉਹਨਾਂ ਬੁੱਤਾਂ ਦੀ ਪੂਜਾ ਕਰਦੇ ਹਨ। ਜੈਪੁਰ ਜੋਧਪੁਰ ਤੱਕ ਬਹੁਤ ਵੱਡੇ ਵੱਡੇ ਮੰਦਰ ਉਹਨਾਂ ਇਲਾਕਿਆਂ ਵਿੱਚ, ਉਹਨਾਂ ਰਿਆਸਤਾਂ ਵਿੱਚ ਉਸਾਰੇ ਹੋਏ ਹਨ।
ਕੰਚਨ ਕਲਸ਼ ਮਾ ਛਬ ਛਾਏ,
ਇਹ ਬਾਦਸ਼ਾਹ ਸਲਾਮਤ ਕੇਵਲ ਸਧਾਰਨ ਮੰਦਰ ਨਹੀਂ ਹਨ, ਉਹਨਾਂ ਮੰਦਰਾਂ ਦੇ ਉੱਤੇ ਪੱਥਰ ਦੀਆਂ ਬੜੀਆਂ ਸੋਹਣੀਆਂ ਮੀਨਾਕਾਰੀਆਂ ਕੀਤੀਆਂ ਹੋਈਆਂ, ਔਰ ਇਹਦੇ ਤੋਂ ਇਲਾਵਾ ਉਹਨਾਂ ਦੇ ਜਿਹੜੇ ਕਲਸ਼ ਨੇ ਉਹਨਾਂ ਤੇ ਸੋਨਾ ਚਾੜਿਆ ਹੋਇਆ ਉਹਨਾਂ ਰਾਜਿਆਂ ਨੇ, ਤੇ ਸੋਨਾ ਮੜ ਕੇ ਆਪਣੇ ਮੰਦਰ ਬਣਾਏ ਹੋਏ ਨੇ।
ਜਿਨੋ ਬਿਲੋਕਤ ਸ਼ਰਦਾ ਜਾਗੇ,
ਇਹੋ ਇਹੋ ਜੇ ਮੰਦਰ ਬਣਾਏ ਨੇ ਜੈਪੁਰ ਜੋਧਪੁਰ ਦੇ ਇਲਾਕੇ ਚ, ਕਿ ਜਿਹਨਾਂ ਮੰਦਰਾਂ ਨੂੰ ਵੇਖ ਕੇ ਲੋਕਾਂ ਵਿੱਚ ਬਦੋ ਬਦੀ ਸ਼ਰਧਾ ਵੱਧਦੀ ਹੈ। ਐਸੇ ਸੁੰਦਰ ਮੰਦਰ ਬਣਾਏ ਨੇ, ਉਹਨਾਂ ਮੰਦਰਾਂ ਦੀ ਰਚਨਾ ਐਸੀ ਸੁੰਦਰ ਕੀਤੀ ਹੈ ਕਿ ਜਿਹੜਾ ਵੀ ਵੇਖਦਾ ਉਹਦੇ ਮਨ ਚ ਸ਼ਰਧਾ ਬਦੋ ਬਦੀ ਵੱਧ ਜਾਂਦੀ ਹੈ।
ਮੂਡਨ ਕੇ ਪੀ ਮਨ ਅਨੁਰਾਗੇ,
ਜਿਹੜੇ ਮੂਰਖ ਨੇ ਉਹਨਾਂ ਦਾ ਵੀ ਮਨ ਪ੍ਰੇਮ ਨਾਲ ਭਰ ਜਾਂਦਾ ਇਹੋ ਜਿਹੇ ਮੰਦਰ ਨੇ। ਇਹ ਜਿਹੜੇ ਮੂਰਖ ਲੋਕ ਵੀ ਜਾ ਕੇ ਉਹਨਾਂ ਮੰਦਰਾਂ ਨੂੰ ਵੇਖਦੇ ਨੇ, ਉਹਨਾਂ ਵਿੱਚ ਮੂਰਤੀਆਂ ਨੂੰ ਵੇਖਦੇ ਨੇ, ਮੂਰਤੀਆਂ ਇੰਨੀਆਂ ਇੰਨੀਆਂ ਸੋਹਣੀਆਂ ਬਣਾਈਆਂ, ਸੋਨਾ ਉੱਤੇ ਚਾੜਿਆ ਮੂਰਤੀਆਂ ਤੇ ਵੀ, ਉੱਤੇ ਛਤਰ ਤਾਣੇ ਹੋਏ ਨੇ, ਕਿ ਜਿਹਨਾਂ ਨੂੰ ਵੇਖ ਕੇ ਮੂਰਖਾਂ ਦੇ ਮਨ ਵਿੱਚ ਵੀ ਸ਼ਰਧਾ ਜਾਗ ਪੈਂਦੀ ਹੈ। ਜਿਹੜੇ ਮੂਰਖ ਨੇ ਉਹ ਵੀ ਉਹਨਾਂ ਮੰਦਰਾਂ ਨਾਲ ਪ੍ਰੇਮ ਕਰਨ ਲੱਗ ਪੈਂਦੇ ਹਨ।
ਬਹੁਤ ਜੀਵ ਕਾ ਤਿਨੋ ਬਣਾਈ,
ਉਹਨਾਂ ਪਖੰਡੀਆਂ ਦੰਭੀਆਂ ਬਾਹਮਣਾਂ ਨੇ, ਪੁਜਾਰੀਆਂ ਨੇ ਆਪਣੀ ਉਪਜੀਵਿਕਾ ਬਹੁਤ ਬਣਾਈ ਹੋਈ ਹੈ, ਉਹਨਾਂ ਆਪਣੀ ਰੋਜੀ ਰੋਟੀ ਦਾ ਸਾਧਨ ਬਣਾਇਆ ਹੋਇਆ ਉਹਨਾਂ ਮੰਦਰਾਂ ਨੂੰ, ਉਹ ਪੁਜਾਰੀ ਪਖੰਡ ਕਰਕੇ ਪੂਜਾ ਕਰਕੇ ਆਪਣਾ ਲੋਕਾਂ ਕੋਲੋਂ ਧਨ ਉਗਰਾਉਂਦੇ, ਮਾਇਆ ਇਕੱਠੀ ਕਰਦੇ ਹਨ।
ਜੋ ਬੁੱਤ ਪੂਜਤੇ ਚਿਤ ਲਾਈ,
ਜਿਹੜੇ ਉੱਥੋਂ ਦੇ ਇਲਾਕੇ ਦੇ ਹਿੰਦੂ ਲੋਕ ਨੇ ਉਹ ਚਿਤ ਲਾ ਕੇ ਉਹਨਾਂ ਬੁੱਤਾਂ ਨੂੰ ਪੂਜਦੇ ਹਨ, ਉਹਨਾਂ ਮੂਰਤੀਆਂ ਦੀ ਜਾ ਕੇ ਪੂਜਾ ਅਰਚਨਾ ਕਰਦੇ ਹਨ।
ਰੁਚਰ ਸੁਪ੍ਰਤਮਾ ਚਤੁਰ ਚਤੇਰੇ,
ਫਿਰ ਇੱਥੇ ਹੀ ਬਸ ਨਹੀਂ ਬਾਦਸ਼ਾਹ, ਜਿਹੜੀਆਂ ਮੂਰਤੀਆਂ ਨੇ ਉਹ ਵੀ ਬਾ ਕਬਾਲ ਨੇ, ਆਪਣੇ ਵਾਸਤੇ ਤਾਂ ਪੱਥਰ ਨੇ ਪਰ ਉਹਨਾਂ ਲਈ ਬੜੀਆਂ ਸੋਹਣੀਆਂ ਨੇ ਉਹ ਮੂਰਤੀਆਂ। ਉਹਨਾਂ ਨੇ ਬੜੇ ਬੜੇ ਵਧੀਆ ਜਿਹੜੇ ਚਤੇਰੇ, ਚਤੇਰੇ ਕਹਿੰਦੇ ਨੇ ਸ਼ਿਲਪਕਾਰਾਂ ਨੂੰ, ਜਿਹੜੇ ਮੂਰਤੀਆਂ ਘੜ ਕੇ ਤਿਆਰ ਕਰਦੇ ਬਣਾਉਂਦੇ ਹਨ, ਕਹਿੰਦੇ ਬੜੇ ਬੜੇ ਸ਼ਿਲਪਕਾਰ ਚਤੇਰਿਆਂ ਨੇ ਬੜੀਆਂ ਬੜੀਆਂ ਸੁੰਦਰ ਮੂਰਤੀਆਂ ਜਿਹੜੀਆਂ ਨੇ ਉਹਨਾਂ ਨੇ ਉੱਥੇ ਬਣਾ ਕੇ ਰੱਖੀਆਂ ਹੋਈਆਂ ਹਨ।
ਰਚੀ ਚੌਂਪ ਚਿਤ ਰੁਚਿਰ ਕਨੇਰੇ,
ਬੜੇ ਚਾਅ ਨਾਲ ਤੇ ਬੜੇ ਚੌਂਪ ਉਤਸ਼ਾਹ ਦੇ ਨਾਲ ਉਹਨਾਂ ਮੂਰਤੀਆਂ ਨੂੰ ਉਹ ਪੂਜਦੇ ਨੇ, ਉਹਨਾਂ ਦੀ ਉਹ ਆਰਾਧਨਾ ਕਰਦੇ, ਕਹਿੰਦੇ ਸਾਡੇ ਭਗਵਾਨ ਜੀ ਹਨ, ਇਹ ਸਾਡੇ ਰੱਬ ਜੀ ਹਨ, ਉਹਨਾਂ ਨੂੰ ਹੀ ਰੱਬ ਮੰਨ ਕੇ ਪੂਜਦੇ ਹਨ।
ਕੰਚਨ ਅਲੰਕਾਰ ਕਰਵਾਏ
ਬਾਦਸ਼ਾਹ ਇੱਥੇ ਹੀ ਬਸ ਨੀ, ਜਿਹੜੀਆਂ ਉਹਨਾਂ ਉਹ ਮੂਰਤੀਆਂ ਬਣਾਈਆਂ ਹੋਈਆਂ ਮੰਦਰਾਂ ਚ, ਉਹਨਾਂ ਮੰਦਰਾਂ ਵਿੱਚ ਬਣਾਈਆਂ ਹੋਈਆਂ ਮੂਰਤੀਆਂ ਦੇ ਸਰੀਰ ਦੇ ਉੱਤੇ ਸੋਨੇ ਦੇ ਗਹਿਣੇ ਬਣਾ ਬਣਾ ਪਾਉਂਦੇ। ਇਹ ਸਾਡੇ ਭਗਵਾਨ ਜੀ ਦਾ ਬਾਜੂ ਬੰਦ ਬਣਾਇਆ ਸੀ ਸੋਨੇ ਦਾ, ਇਹ ਗਲ ਵਿੱਚ ਪਾਉਣ ਵਾਲਾ ਹਾਰ ਬਣਾਇਆ, ਆ ਉਹਨਾਂ ਦੇ ਸੀਸ ਤੇ ਮੁਕਟ ਬਣਾਇਆ ਸੋਨੇ ਦਾ, ਏਦਾਂ ਸੋਨੇ ਦੇ ਗਹਿਣੇ ਬਣਾ ਕੇ ਉਹਨਾਂ ਮੂਰਤੀਆਂ ਤੇ ਚੜਾਉਂਦੇ ਹਨ।
ਮੁਕਤਾ ਚਾਲਰ ਦਰ ਲਰਕਾਏ
ਜਿਹੜੇ ਉਹਨਾਂ ਦੇ ਮੰਦਰ ਨੇ, ਉਹਨਾਂ ਮੰਦਰਾਂ ਦੇ ਦਰਵਾਜ਼ਿਆਂ ਤੇ ਮੋਤੀਆਂ ਦੀਆਂ ਮਾਲਾਵਾਂ ਗੁੰਦ ਕੇ ਉਹ ਚਾਲਰਾਂ ਉਹਨਾਂ ਦੀਆਂ ਲਟਕਾਈਆਂ ਹੋਈਆਂ, ਮੋਤੀਆਂ ਦੇ ਕਹਿੰਦੇ ਹਾਰ ਜਿਹੜੇ ਨੇ ਉਹ ਲਟਕਾਏ ਹੋਏ ਨੇ ਮੰਦਰਾਂ ਦੇ ਦਰਾਂ ਮੂਹਰੇ।
ਚਾਰੂ ਚੁਕੌਣ ਚੌਕੀਆਂ ਰਚੀ
ਔਰ ਉਹਨਾਂ ਨੇ ਜਿਹੜੀਆਂ ਚੌਂਕੀਆਂ ਬਣਾਈਆਂ ਜਿਨ੍ਹਾਂ ਤੇ ਉਹ ਪੱਥਰ ਦੀਆਂ ਮੂਰਤੀਆਂ ਰੱਖੀਆਂ ਹੋਈਆਂ, ਉਹ ਚੌਂਕੀਆਂ ਵੀ ਸੋਨੇ ਦੀਆਂ ਬਣਾਈਆਂ ਬਾਦਸ਼ਾਹ, ਬੜੀਆਂ ਚਾਰੂ ਚੁਕੌਣੀ ਚੁਕੌਣੀਆਂ ਚੌਂਕੀਆਂ ਬਣਾ ਕੇ ਬੜੀਆਂ ਸੁੰਦਰ, ਉਹਨਾਂ ਉੱਤੇ ਉਹਨਾਂ ਨੇ ਆਪਣੇ ਉਹ ਭਗਵਾਨ ਦੀਆਂ ਮੂਰਤੀਆਂ ਰੱਖ ਕੇ ਤੇ ਪੂਜਾ ਅਰਚਨਾ ਕੀਤੀ ਹੈ।
ਸ਼ੁਭਤ ਜਰਾਊ ਖਚਨ ਤੇ ਖਚੀ
ਫਿਰ ਜਿਹੜੀਆਂ ਉਹ ਚੌਂਕੀਆਂ ਨੇ ਉਹਨਾਂ ਵਿੱਚ ਵੀ ਜੜਾਊ ਜੜੇ ਹੋਏ, ਉਹਨਾਂ ਵਿੱਚ ਵੀ ਹੀਰੇ ਜੜੇ ਹੋਏ ਕਿ ਜੀ ਇਹ ਸਾਡੇ ਭਗਵਾਨ ਜੀ ਦੀ ਚੌਂਕੀ, ਇਹਦੇ ਤੇ ਸਾਡੇ ਭਗਵਾਨ ਜੀ ਨੇ ਬੈਠਣਾ। ਪੰਘੂੜੇ ਬਣਾਏ ਹੋਏ ਨੇ, ਪੰਘੂੜੇ ਵੀ ਸੋਨੇ ਦੇ, ਉਹਨਾਂ ਵਿੱਚ ਵੀ ਅੱਗੇ ਫਿਰ ਹੀਰੇ ਮੋਤੀ ਜੜੇ ਹੋਏ ਨੇ, ਏਦਾਂ ਦੀ ਰਚਨਾ ਹੈ ਉਹਨਾਂ ਨੇ ਰਚੀ ਹੋਈ।
ਚੌਰ ਚਮਕ ਜਨ ਚਿਕਨੇ ਚੀਨਸ
ਫਿਰ ਉਹਨਾਂ ਦੇ ਹੱਥਾਂ ਵਿੱਚ ਚੌਰ ਵੀ ਹੁੰਦੇ ਆ, ਉਹ ਜਿਹੜੇ ਚਵਰ ਨੇ ਉਹਨਾਂ ਮੂਰਤੀਆਂ ਦੇ ਉੱਤੇ ਉਹ ਚਲਾਉਂਦੇ, ਤੇ ਚਵਰਾਂ ਦੀਆਂ ਜਿਹੜੀਆਂ ਡੰਡੀਆਂ ਨੇ ਪਿਛਲੀਆਂ, ਉਹ ਡੰਡੀਆਂ ਵੀ ਉਹਨਾਂ ਨੇ ਸੋਨੇ ਦੀਆਂ ਬਣਾਈਆਂ ਹੋਈਆਂ ਨੇ ਬਾਦਸ਼ਾਹ। ਔਰ ਉਹਨਾਂ ਚਵਰਾਂ ਵਿੱਚ ਜਿਹੜੇ ਕੇਸ ਨੇ ਉਹ ਬੜੇ ਚਿਕਨੇ ਬਹੁਤ ਹੀ ਸੁੰਦਰ ਹਨ, ਏਦਾਂ ਦੀਆਂ ਉਹਨਾਂ ਨੇ ਕਿਰਤੀਆਂ ਕੀਤੀਆਂ ਹੋਈਆਂ ਨੇ।
ਟੋਰਤ ਚੋਰਤ ਬਿਜਨੋ ਲੀਨਸ
ਹੱਥਾਂ ਵਿੱਚ ਪੱਖੇ ਫੜੇ ਹੋਏ ਨੇ ਉਹਨਾਂ ਨੇ, ਉਹਨਾਂ ਪੱਖਿਆਂ ਨੂੰ ਪਕੜ ਕੇ ਪੱਖੇ ਚੱਲਦੇ, ਅਸੀਂ ਆਪਣੇ ਭਗਵਾਨ ਜੀ ਨੂੰ ਪੱਖਾ ਚੱਲ ਰਹੇ ਹਾਂ, ਤੇ ਕੋਈ ਚੌਰ ਪਕੜ ਕੇ ਚੌਰ ਚਲਾਉਂਦਾ, ਕਹਿੰਦੇ ਜੀ ਅਸੀਂ ਭਗਵਾਨ ਜੀ ਦੇ ਸੀਸ ਤੇ ਚਵਰ ਚਲਾ ਰਹੇ ਹਾਂ।
ਦਿਨ ਪ੍ਰਤ ਨਏ ਕਰਤ ਉਤਸਾਹੂ
ਇਦਾਂ ਦਿਨ ਪ੍ਰਤੀ ਦਿਨ ਰੋਜ਼ ਹੀ ਕੋਈ ਨਾ ਕੋਈ ਨਵਾਂ ਹੀ ਉਤਸ਼ਾਹ ਕਰਦੇ ਨੇ ਉਹ ਆਪਣੇ ਮੰਦਰਾਂ ਵਿੱਚ, ਰੋਜ਼ ਕੋਈ ਨਾ ਕੋਈ ਨਵਾਂ ਹੀ ਕਰਮ ਕਾਂਡ ਕਰਦੇ ਨੇ, ਨਵੇਂ ਪ੍ਰਕਾਰ ਨਾਲ ਹੀ ਪੂਜਾ ਕਰਦੇ ਹਨ।
ਬਾਦਿਤ ਬਜੇ ਅਧਿਕ ਧਨ ਜਾਉ
ਉਹਨਾਂ ਦੇ ਘਰਾਂ ਦੇ ਸਾਹਮਣੇ ਮੰਦਰਾਂ ਦੇ ਦਰਵਾਜ਼ਿਆਂ ਤੇ ਸੈਂਕੜੇ ਕਿਸਮ ਦੇ ਤਾਂ ਵਾਜੇ ਹੀ ਵੱਜਦੇ ਹਨ, ਔਰ ਜਿਹੜੇ ਵਾਜੇ ਵਜਾਉਣ ਵਾਲੇ ਨੇ ਉਹਨਾਂ ਨੂੰ ਧਨ ਦਿੱਤਾ ਜਾਂਦਾ ਹੈ, ਔਰ ਬਹੁਤ ਸਾਰੀ ਧੁਨ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ।
ਦੁੰਦਪ ਸੰਖ ਝਾਂਝ ਚਨ ਕੰਤੇ
ਉੱਥੇ ਨਗਾਰੇ ਵੱਜਦੇ ਨੇ ਬਾਦਸ਼ਾਹ ਦਰਵਾਜ਼ਿਆਂ ਤੇ ਮੰਦਰਾਂ ਦੇ, ਸ਼ੰਖ ਵੱਜਦੇ ਨੇ, ਨਫੀਰੀਆਂ ਸ਼ਹਿਨਾਈਆਂ ਔਰ ਬਾਂਸਰੀਆਂ ਵੱਜਦੀਆਂ ਹਨ।
ਮਿਲ ਕਬ ਜੈ ਜੈ ਸ਼ਬਦ ਉਠਨ ਤੇ
ਜਦੋਂ ਵੀ ਮਿਲਦੇ ਨੇ ਜੈ ਜੈ ਦਾ ਸ਼ਬਦ ਉਠਾਉਂਦੇ, ਆਪਣੇ ਉਹਨਾਂ ਭਗਵਾਨਾਂ ਦੀ ਜੈ ਜੈਕਾਰ ਕਰਦੇ ਜਿਨ੍ਹਾਂ ਦੀਆਂ ਮੂਰਤੀਆਂ ਬਣਾ ਕੇ ਪੂਜਦੇ ਨੇ, ਫਿਰ ਉਹਨਾਂ ਦੀ ਜੈ ਜੈਕਾਰ ਦਾ ਨਾਦ ਆਪਣੇ ਮੂੰਹੋਂ ਉਚਾਰਦੇ ਹਨ।
ਬੁੱਤੇ ਅੱਗੇ ਨਿਮਰੀ ਬੋ ਹੋਵੇ
ਔਰ ਉਹਨਾਂ ਬੁੱਤਾਂ ਅੱਗੇ ਸੀਸ ਝੁਕਾ ਝੁਕਾ ਕੇ ਬਨਿਮਰ ਹੁੰਦੇ ਹਨ, ਸਿਰ ਝੁਕਾ ਝੁਕਾ ਕੇ ਉਹਨਾਂ ਬੁੱਤਾਂ ਨੂੰ ਮੂਰਤੀਆਂ ਨੂੰ ਉਹ ਲੋਕ ਪੂਜਦੇ ਹਨ, ਇਹੋ ਜਿਹੇ ਉਹ ਕਾਫਰ ਹਨ।
ਹਾਥਨ ਜੋਰੇ ਸਮੁੱਖ ਖਰੋਵੇ
ਬਾਦਸ਼ਾਹ ਵੇਖ ਕੇ ਬੜੀ ਹੈਰਾਨੀ ਹੁੰਦੀ ਹੈ ਵੀ ਪੱਥਰ ਦੀਆਂ ਮੂਰਤੀਆਂ ਦੇ ਸਾਹਮਣੇ ਖਲੋ ਕੇ ਹੱਥ ਜੋੜਦੇ ਨੇ, ਸਿਰ ਝੁਕਾਉਂਦੇ ਨੇ, ਆਪਣੇ ਮੂੰਹੋਂ ਖਰੇ ਕੀ ਬੋਲ ਬੋਲ ਕੇ ਉਹਨਾਂ ਮੂਰਤੀਆਂ ਅੱਗੇ ਬੇਨਤੀਆਂ ਕਰਦੇ ਹਨ, ਖਬਰੇ ਕਿੱਦਾਂ ਕਿੱਦਾਂ ਦੇ ਸ਼ਬਦ ਆਪਣੇ ਮੂੰਹੋਂ ਬੋਲਦੇ ਨੇ, ਜਿਨ੍ਹਾਂ ਨੂੰ ਵੇਖ ਵੇਖ ਕੇ ਸਾਨੂੰ ਹੈਰਾਨੀ ਹੁੰਦੀ ਹੈ ਕਿ ਕੋਈ ਭਲਾ ਇੰਨੇ ਭਾਵ ਨਾਲ ਇੰਨੇ ਪ੍ਰੇਮ ਨਾਲ ਪੱਥਰਾਂ ਨੂੰ ਕਿਵੇਂ ਪੂਜ ਸਕਦਾ ਹੈ, ਕਿਵੇਂ ਕੋਈ ਪੱਥਰ ਨੂੰ ਰੱਬ ਮੰਨ ਸਕਦਾ ਹੈ।
ਜੈ ਸਿੰਘ ਆਪ ਜਾਏ ਤਨ ਦੇਵੇਂ
ਇਹ ਬਾਦਸ਼ਾਹ ਸਲਾਮਤ ਜਿਹੜਾ ਰਾਜਾ ਜੈ ਸਿੰਘ ਹੈ ਉਸ ਇਲਾਕੇ ਦਾ ਅੰਬੇਰ ਦਾ, ਉਹ ਖੁਦ ਆਪ ਜਾ ਕੇ ਪੈਸਾ ਚੜਾਉਂਦਾ ਉੱਥੇ, ਉਹ ਆਪ ਜਾ ਕੇ ਉੱਥੇ ਉਹਨਾਂ ਮੰਦਰਾਂ ਵਿੱਚ ਧਨ ਚੜਾਉਂਦਾ, ਜਿਹੜੇ ਉੱਥੇ ਪੁਜਾਰੀ ਨੇ ਉਹਨਾਂ ਨੂੰ ਪੂਜਾ ਦਿੰਦਾ ਹੈ।
ਭਏ ਤਨੀ ਜੋ ਪੂਜਾ ਲੇਵੇਂ,
ਉੱਥੇ ਜਿਹੜੇ ਪੁਜਾਰੀ ਪੂਜਾ ਕਰਦੇ ਨੇ ਉਹ ਵੀ ਬੜੇ ਧਨੀ ਤੇ ਸ਼ਾਹੂਕਾਰ ਹੋ ਗਏ। ਉਹਨਾਂ ਨੂੰ ਪੂਜਾ ਦਾ ਬਹੁਤ ਸਾਰਾ ਪੈਸਾ, ਜੇ ਰਾਜਾ ਆਪ ਆ ਕੇ ਪੈਸਾ ਚੜਾਉਂਦਾ ਤੇ ਰਾਜੇ ਨੂੰ ਵੇਖ ਕੇ ਆਮ ਲੋਕ ਵੀ ਮਾਇਆ ਚੜਾਉਂਦੇ ਨੇ। ਜਿਹੜੇ ਪੁਜਾਰੀ ਨੇ ਉਹਨਾਂ ਮੰਦਰਾਂ ਦੇ ਉਹ ਬਹੁਤ ਧਨਵਾਨ ਹੋ ਗਏ ਹਨ।
ਤੀਰਥ ਪੂਜਨ ਪਾਠ ਪੁਰਾਣਾ,
ਔਰ ਤੀਰਥਾਂ ਦੀ ਪੂਜਾ ਕਰਨ ਦਾ ਹੁਕਮ ਕਰਦੇ ਨੇ ਵੀ ਤੁਹਾਨੂੰ ਤੀਰਥਾਂ ਤੇ ਜਾਣਾ ਚਾਹੀਦਾ, ਪੁਰਾਣਾਂ ਦਾ ਪਾਠ ਕਰਨਾ ਚਾਹੀਦਾ, ਹਵਨ ਯੱਗ ਕਰਨੇ ਚਾਹੀਦੇ ਨੇ। ਏਦਾਂ ਦਾ ਲੋਕਾਂ ਨੂੰ ਉਪਦੇਸ਼ ਦਿੰਦੇ ਨੇ ਉਹ ਜਿਹੜੇ ਪੰਡਿਤ ਬ੍ਰਾਹਮਣ ਪੁਜਾਰੀ ਹਨ।
ਇਹ ਹਿੰਦੂਵਨ ਕੋ ਥੰਬ ਮਹਾਨਾ,
ਇਹ ਬਾਦਸ਼ਾਹ ਸਲਾਮਤ ਜੈਪੁਰ ਜੋਧਪੁਰ ਦੇ ਇਲਾਕੇ ਵਿੱਚ ਜਿਹੜੇ ਉਹ ਮੰਦਰ ਨੇ ਇੱਕ ਪ੍ਰਕਾਰ ਨਾਲ ਇਹ ਕਹਿ ਸਕਦੇ ਹਾਂ ਵੀ ਉਹ ਹਿੰਦੂਆਂ ਦੀ ਰੀੜ੍ਹ ਦੀ ਹੱਡੀ ਹੈ, ਉਹ ਥੰਮ ਨੇ ਹਿੰਦੂਆਂ ਦੇ, ਕਿਉਂਕਿ ਹਿੰਦੂਆਂ ਦਾ ਉਸ ਇਲਾਕੇ ਹਿੰਦੂਆਂ ਦੀਆਂ ਰਿਆਸਤਾਂ ਨੇ, ਉਹਨਾਂ ਰਿਆਸਤਾਂ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਬੋਲਬਾਲ ਹੈ, ਉਹਨਾਂ ਦੇ ਮੰਦਰ ਉਹਨਾਂ ਦੇ ਮੰਦਰਾਂ ਵਿੱਚ ਪੂਜਾ ਅਰਚਨਾ ਉਹ ਰਾਜਿਆਂ ਦੀ ਆਗਿਆ ਦੇ ਮੁਤਾਬਕ ਹੁੰਦੀ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਏਦਾਂ ਕਹਿ ਸਕਦੇ ਹਾਂ ਵੀ ਇਹ ਹਿੰਦੂਆਂ ਦੇ ਥੰਮ ਹਨ।
ਇਨਕੋ ਜਗਤੇ ਕਰੋ ਬਿਨਾਸ਼,
ਇਹ ਬਾਦਸ਼ਾਹ ਸਲਾਮਤ ਜੇ ਤੂੰ ਇਹ ਥੰਮ ਤੋੜ ਦੇ ਤੇ ਛੱਤ ਆਪੇ ਡਿੱਗ ਜਾਏਗੀ, ਕਿਉਂਕਿ ਛੱਤ ਥੰਮਾਂ ਦੇ ਆਸਰੇ ਟਿਕੀ ਹੁੰਦੀ ਹੈ। ਜੇ ਇਹੋ ਜਿਹੇ ਰਾਜਿਆਂ ਨੂੰ ਤੂੰ ਨਕੇਲ ਪਾ ਲੇਗਾ ਜਿਹੜੇ ਆਪਣੀ ਰਿਆਸਤਾਂ ਦੇ ਵਿੱਚ ਆਪਣੀ ਮਰਜ਼ੀ ਨਾਲ ਇਹਨਾਂ ਮੰਦਰਾਂ ਚ ਪੂਜਾ ਅਰਚਨਾ ਕਰਾਉਂਦੇ ਨੇ, ਜੇ ਰਾਜਿਆਂ ਨੂੰ ਰੋਕ ਲੇਗਾ ਬਾਕੀ ਦੁਨੀਆਂ ਆਪੇ ਰੋਕ ਜੂ, ਵੀ ਜੇ ਰਾਜਿਆਂ ਦੀ ਇਹ ਦਸ਼ਾ ਤੇ ਸਾਡਾ ਕੀ ਹਾਲ ਹੋਵੇਗਾ। ਆਪੇ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ, ਡਰ ਤੇ ਸਹਿਮ ਪੈਦਾ ਹੋਵੇਗਾ ਜੇ ਤੂੰ ਰਾਜਿਆਂ ਨੂੰ ਇਹ ਦੰਡ ਦੇਵੇਗਾ ਤੇ ਆਮ ਪ੍ਰਜਾ ਵੀ ਫਿਰ ਇਕਦਮ ਸਮਝ ਆਏਗੀ।
ਹੀਰ ਹੀਰ ਤੀਰਜ ਨੇ ਰਹੇ,
ਇਹ ਸਭ ਕੁਝ ਵੇਖ ਵੇਖ ਕੇ ਫਿਰ ਬਾਕੀ ਲੋਕਾਂ ਦੇ ਅੰਦਰ ਵੀ ਧੀਰਜ ਨਹੀਂ ਰਹੇਗਾ। ਉਹ ਆਖਣਗੇ ਵੀ ਜੇ ਏਡੇ ਏਡੇ ਰਾਜਿਆਂ ਦਾ ਹਾਲ ਹੈ ਤੇ ਸਾਡਾ ਕੀ ਹਾਲ ਹੋਵੇਗਾ। ਉਹ ਆਪੇ ਮਨ ਚੋਂ ਧੀਰਜ ਛੱਡ ਦੇਣਗੇ। ਬਾਦਸ਼ਾਹ ਇਹ ਸਭ ਕੁਝ ਹੁੰਦਾ ਵੇਖ ਕੇ ਬੜੇ ਲੋਕ ਫਿਰ ਇਸਲਾਮ ਕਬੂਲ ਕਰਨਗੇ।
ਕਲਮਾ ਬੌਰ ਚਾਹਕਾਰ ਰਹੇ,
ਫਿਰ ਲੋਕ ਕਲਮਾ ਪੜ੍ਹਨੀਆਂ ਸ਼ੁਰੂ ਕਰ ਦੇਣਗੇ, ਦੀਨੇ ਇਸਲਾਮ ਕਬੂਲ ਕਰ ਲੈਣਗੇ ਵੀ ਰਾਜਿਆਂ ਰਾਣਿਆਂ ਦਾ ਇਹ ਹਾਲ ਹੋ ਰਿਹਾ ਤੇ ਸਾਡਾ ਕੀ ਹਾਲ ਹੋਵੇਗਾ। ਇਹ ਵੇਖ ਕੇ ਫਿਰ ਉਹਨਾਂ ਲੋਕਾਂ ਦੇ ਮਨ ਚ ਡਰ ਪੈਦਾ ਹੋਵੇਗਾ, ਉਹ ਆਪੇ ਹੀ ਸਾਡਾ ਦੀਨੇ ਇਸਲਾਮ ਕਬੂਲ ਕਰਨਗੇ, ਕਲਮਾ ਪੜ੍ਹਨਗੇ।
ਇਮਕਾਜ਼ੀ ਮੁੱਲਾ ਬਹੁ ਬਾਦੀ,
ਏਦਾਂ ਜਿਹੜੇ ਬਾਦੀ ਚੁਗਲਖੋਰ ਕਾਜ਼ੀ ਤੇ ਮੁੱਲਾ ਸੀ ਉਹਨਾਂ ਕਾਜ਼ੀਆਂ ਮੁਲਾਣਿਆਂ ਨੇ ਬਾਦਸ਼ਾਹ ਔਰੰਗਜ਼ੇਬ ਦੇ ਇਹ ਕੰਨ ਭਰੇ ਹਨ।
ਕਹਿ ਨੋ ਰੰਗ ਕੋ ਕਰੇ ਪ੍ਰਮਾਦੀ,
ਔਰ ਨਰੰਗੇ ਨੂੰ ਗੱਲਾਂ ਕਹਿ ਕਹਿ ਕੇ ਜਾਣ ਬੁੱਝ ਕੇ ਉਹਦੇ ਅੰਦਰ ਪ੍ਰਮਾਦ ਪੈਦਾ ਕਰ ਰਹੇ ਨੇ। ਪ੍ਰਮਾਦ ਦਾ ਮਤਲਬ ਹੁੰਦਾ ਵੀ ਉਹਦੇ ਅੰਦਰ ਹੋਰ ਜ਼ਿਆਦਾ ਝਗੜੇ ਦੀ ਬਿਰਤੀ, ਦੁਵੈਸ਼ ਦੀ ਬਿਰਤੀ ਨੂੰ ਇਹ ਹੋਰ ਜ਼ਿਆਦਾ ਜਗਾ ਰਹੇ ਨੇ। ਉਹ ਪਹਿਲਾਂ ਹੀ ਦੁਵੈਸ਼ੀ ਸੀ ਤੇ ਹੋਰ ਉਹਦੇ ਅੰਦਰ ਦੁਵੈਸ਼ ਪੈਦਾ ਕਰ ਰਹੇ ਹਨ।
ਚੜ ਮਥੁਰਾ ਤੇ ਜੈਪੁਰ ਗਮਨਿਓ,
ਇਹ ਕਹਿੰਦਾ ਚਲੋ ਹੁਣ ਜੈਪੁਰ ਹੀ ਚੱਲਦੇ ਹਾਂ। ਇਹਨੇ ਮਥੁਰਾ ਤੋਂ ਉਸੇ ਵੇਲੇ ਤਿਆਰੀ ਕੀਤੀ ਤੇ ਜੈਪੁਰ ਨੂੰ ਅੰਬੇਰ ਰਿਆਸਤ ਨੂੰ ਚੱਲ ਪਿਆ।
ਗਜਬਾਜੀ ਸਾਜਿਓ ਦਲ ਰਵਨਿਓ,
ਇਹਨੇ ਬੜੇ ਬੜੇ ਵੱਡੇ ਹਾਥੀ ਘੋੜੇ, ਬਾਦਸ਼ਾਹ ਸੀ ਦੱਸਦੇ ਆ ਵੀ ਔਰੰਗਜ਼ੇਬ ਬਾਦਸ਼ਾਹ ਕੋਲ ਤਕਰੀਬਨ 22 ਲੱਖ ਸਵਾਰ ਸੀ, ਫੌਜਾਂ ਸੀ 22 ਲੱਖ, ਇਹਦੀ ਕੁੱਲ ਫੌਜ ਦੀ ਗਿਣਤੀ 22 ਲੱਖ ਸੀ। 50,000 ਤੋਂ ਤਾਂ ਵੱਧ ਵੱਡੀਆਂ ਤੋਪਾਂ ਹੀ ਸੀ ਇਹਦੇ ਪਾਸ, ਜਿਹੜੀਆਂ ਵੱਡੀਆਂ ਤੋਪਾਂ ਕਹੀਆਂ ਜਾਂਦੀਆਂ। 1 ਲੱਖ ਦੇ ਨੇੜੇ ਛੋਟੀਆਂ ਜੰਜੈਲਾਂ ਸਨ, ਏਡਾ ਵੱਡਾ ਲਾਹੂ ਲਸ਼ਕਰ ਸੀ ਇਹਦੇ ਨਾਲ, ਬੜੇ ਬੜੇ ਹਾਥੀ ਘੋੜੇ ਸ਼ਿੰਗਾਰ ਕੇ ਚੱਲਿਆ ਹੈ।
ਕੰਟਨ ਕੇ ਠਟਕਾਰ ਉਠਨ ਤੇ,
ਉਹਨਾਂ ਹਾਥੀਆਂ ਦੇ ਗਲਾਂ ਵਿੱਚ ਪਾਏ ਹੋਏ ਵੱਡੇ ਵੱਡੇ ਜਿਹੜੇ ਘੰਟੇ ਨੇ ਉਹ ਖੜਕਦੇ ਨੇ, ਉਹਨਾਂ ਦੀ ਕਨਕਾਰ ਦੂਰ ਤੱਕ ਸੁਣਾਈ ਦਿੰਦੀ ਹੈ।
ਉਹਦੇ ਤੁਰੰਗ ਹਿਰੇਖ ਕਰਨ ਤੇ,
ਘੋੜੇ ਚੱਲਦੇ ਜਦੋਂ ਸੈਂਕੜੇ ਹਜ਼ਾਰਾਂ ਤਾਂ ਘੋੜ ਸਵਾਰ ਤੇ ਉਹਨਾਂ ਦੇ ਘੋੜੇ ਨੇ, ਉਹ ਘੋੜੇ ਜਦੋਂ ਪੈਰ ਪਗਲੀਆਂ ਲੱਤਾਂ ਚੱਕ ਕੇ ਤੁਰਦੇ ਤੇ ਹਿਣਕਦੇ ਨੇ, ਉਹਨਾਂ ਦੇ ਘੋੜਿਆਂ ਦੇ ਹਿਣਕਣ ਦੀ ਆਵਾਜ਼ ਸੁਣਾਈ ਦਿੰਦੀ ਹੈ।
ਤੋਪਨ ਕੀ ਸ਼ਲਖੇ ਬਹੁ ਚਲੀ,
ਤੋਪਾਂ ਦੀਆਂ ਸ਼ਲਖਾਂ ਚੱਲੀਆਂ, ਬਾਦਸ਼ਾਹ ਦੀ ਚੜ੍ਹਾਈ ਹੋਣੀ ਹੈ ਤਾਂ ਤੋਪਾਂ ਦੀਆਂ ਇੱਕ ਵਾਰੀ ਸ਼ਲਖਾਂ ਚਲਾਈਆਂ, ਬੰਦੂਕਾਂ ਨਾਲ ਹਵਾਈ ਫਾਇਰ ਕੀਤੇ ਹਨ।
ਉੱਠਿਓ ਸ਼ਬਦ ਅਵਨੀ ਕਲਮਲੀ,
ਇਹੋ ਜੀ ਆਵਾਜ਼ ਉੱਠੀ ਬੰਦੂਕਾਂ ਤੇ ਤੋਪਾਂ ਦੇ ਗੋਲਿਆਂ ਦੇ ਚੱਲਣ ਦੀ, ਜਿਹਦੇ ਨਾਲ ਇੱਕ ਵਾਰੀ ਧਰਤੀ ਕਲਮਲਾ ਉੱਠੀ ਹੈ। ਮਾਨੋ ਜਿਵੇਂ ਧਰਤੀ ਤੇ ਭੁਚਾਲ ਆ ਗਿਆ ਹੋਵੇ, ਇੰਨੀ ਜ਼ਿਆਦਾ ਹਲਚਲ ਹੋਈ ਹੈ।
ਫਰਰੇ ਛੁੱਟੇ ਨਿਸ਼ਾਨ ਹਜ਼ਾਰਾਂ,
ਸੈਂਕੜੇ ਹਜ਼ਾਰਾਂ ਇਹਦੇ ਅੱਗੇ ਨਿਸ਼ਾਨ ਹੈਦਰੀ ਝੰਡੇ ਰੰਗ ਬਿਰੰਗੇ, ਉਹਨਾਂ ਦੇ ਜਿਹੜੇ ਫਰਲੇ ਨੇ ਉਹ ਛੁੱਟਦੇ ਹੋਏ ਨਜ਼ਰ ਆਉਂਦੇ ਹਨ।
ਜੈ ਕੈ ਦੁੰਦਪ ਅਨਕ ਤੁੰਕਾਰੂ,
ਦੂਰ ਤੱਕ ਸੈਂਕੜੇ ਨਗਾਰੇ ਵੱਜਦੇ ਜਾ ਰਹੇ ਨੇ। ਇੱਕ ਨਗਾਰਾ ਥੋੜੀ ਸੀ ਬਾਦਸ਼ਾਹ ਦੀ ਫੌਜ ਚ, ਸੈਂਕੜੇ ਤਾਂ ਨਗਾਰੇ ਹੀ ਸਨ ਜਿਨ੍ਹਾਂ ਨਗਾਰਿਆਂ ਤੇ ਚੋਭਾ ਮਾਰ ਕੇ ਨਗਾਰੇ ਵਜਾਏ ਜਾ ਰਹੇ ਨੇ।
ਆਸੂ ਦੇ ਲਸ਼ਕਰ ਜਿਸ ਕੇਰਾ,
ਔਰ ਬੜਾ ਵੱਡਾ ਲਸ਼ਕਰ ਹੈ ਇਹਦੀ ਫੌਜ ਦਾ, ਸਭ ਆਪੋ ਆਪਣਿਆਂ ਘੋੜਿਆਂ ਤੇ ਆਪੋ ਆਪਣੇ ਵਾਹਨਾਂ ਤੇ ਸਵਾਰੀਆਂ ਤੇ ਸਵਾਰ ਹੋ ਗਏ।
ਚਲਤ ਕੁਲਾਹਲ ਉੱਠੇ ਕਨੇਰਾ,
ਜਦੋਂ ਚੱਲਦੇ ਨੇ ਬੜਾ ਵੱਡਾ ਭਾਰੀ ਕੁਲਾਹਲ ਦੂਰ ਤੱਕ ਸੁਣਾਈ ਦਿੰਦਾ ਹੈ। ਕੁਰਬਲ ਕੁਰਬਲ ਕਰਕੇ ਤੁਰੇ ਜਾਂਦੇ, ਜਿਵੇਂ ਕੀੜੇ ਹੀ ਤੁਰੇ ਜਾਂਦੇ ਹੋਣ ਇਕੱਠੇ ਪੌਣ ਤੋਂ, ਜਿਵੇਂ ਕੀੜਿਆਂ ਦਾ ਪੌਣ ਹੁੰਦਾ ਨਾ, ਏਦਾਂ ਹਜ਼ਾਰਾਂ ਲੱਖਾਂ ਕੀੜੇ ਉਸ ਪੌਣ ਤੇ ਹੁੰਦੇ। ਏਦਾਂ ਕਾਲੀਆਂ ਵਰਦੀਆਂ ਸੀ ਇਹਨਾਂ ਦੀਆਂ, ਤੇ ਕਾਲੇ ਰੰਗ ਦੇ ਕੀੜੇ ਤੇ ਕਿਰਮ ਹੀ ਤੁਰੇ ਜਾਂਦੇ, ਮਾਨੋ ਹਜ਼ਾਰਾਂ ਦੀ ਗਿਣਤੀ ਚ।
ਊਕਨ ਜਟਤ ਸੁਪੱਟ ਚਮਕੰਤੇ,
ਔਰ ਉਹ ਜਿਹੜੇ ਸੁਪੱਟ ਖਾਸ ਸੁਪੱਟ ਨੇ ਇਹਦੇ ਵੱਡੇ ਵੱਡੇ ਵਜ਼ੀਰ ਅਫਸਰ, ਉਹਨਾਂ ਦੇ ਸਰੀਰ ਤੇ ਪਾਏ ਗਹਿਣੇ ਵੱਖਰੇ ਚਮਕਦੇ ਨੇ। ਉਹਨਾਂ ਨੇ ਕਈ ਤਰ੍ਹਾਂ ਦੇ ਆਭੂਸ਼ਣ, ਜਿਹੜੇ ਇਹਦੀ ਫੌਜ ਦੇ ਸਿਪਾਹ ਸਲਾਰ ਸਨ, ਮੁਖੀਏ ਸਨ, ਉਹਨਾਂ ਨੇ ਬੜੇ ਬੜੇ ਵਧੀਆ ਆਪਣੇ ਸਰੀਰ ਤੇ ਗਹਿਣੇ ਪਾਏ ਹੋਏ ਨੇ।
ਰੰਗ ਰੰਗ ਕੇ ਬਸਤਰ ਸੁਪੰਤੇ,
ਉਹਨਾਂ ਨੇ ਰੰਗ ਬਿਰੰਗੇ, ਬਾਕੀ ਫੌਜ ਦੀ ਵਰਦੀ ਤਾਂ ਇੱਕੋ ਰੰਗ ਦੀ ਹੁੰਦੀ, ਪਰ ਜਿਹੜੇ ਇਹਨਾਂ ਦੇ ਮੁਖੀ ਜਰਨੈਲ ਨੇ ਉਹ ਭਾਂਤ ਭਾਂਤ ਦੇ ਰੰਗ ਬਿਰੰਗੇ ਕੱਪੜੇ ਪਾਉਂਦੇ, ਰੰਗ ਬਿਰੰਗੀਆਂ ਪੁਸ਼ਾਕਾਂ ਪਾਉਂਦੇ ਹਨ।
ਤ੍ਰਾਸ ਪਾਏ ਰਿਪ ਰਿਓ ਨਾ ਕੋਈ,
ਇੰਨਾ ਹੀ ਦਹਿਸ਼ਤ ਇੰਨਾ ਡਰ ਹੈ ਔਰੰਗਜ਼ੇਬ ਤੇ ਉਹਦੀ ਫੌਜ ਦਾ, ਕਿ ਇਹਦਾ ਡਰ ਮੰਨ ਕੇ ਕੋਈ ਇਹਦੇ ਸਾਹਮਣੇ ਕੋਈ ਖਲੋਂਦਾ ਨਹੀਂ ਹੈ, ਕਿਸੇ ਅੰਦਰ ਹੌਸਲਾ ਨਹੀਂ ਪੈਂਦਾ, ਕੋਈ ਇਹਨਾਂ ਦਾ ਦੁਸ਼ਮਣ ਨਹੀਂ ਰਿਹਾ।
ਨੌ ਰੰਗ ਕੇ ਅਨੁਸਾਰੇ ਹੋਈ,
ਵੱਡੇ ਵੱਡੇ ਰਾਜੇ ਰਾਣੇ ਔਰੰਗਜ਼ੇਬ ਦੇ ਅਧੀਨ ਹੋ ਗਏ, ਸਭ ਨੇ ਬਗਾਵਤ ਛੱਡ ਦਿੱਤੀ ਹੈ, ਬਗਾਵਤ ਛੱਡ ਕੇ ਸਭ ਨੇ ਇਹਦੀ ਅਧੀਨਗੀ ਪ੍ਰਵਾਨ ਕਰ ਲਈ ਹੈ।
ਕ੍ਰਮ ਕ੍ਰਮ ਪੰਥ ਉਲੰਘਨ ਕਰਿਓ,
ਏਦਾਂ ਇਹਨੇ ਮਥੁਰਾ ਤੋਂ ਤੁਰਿਆ, ਸਹਿਜੇ ਸਹਿਜੇ ਪੈਂਡਾ ਤੈਅ ਕਰਦਿਆਂ ਕਰਦਿਆਂ ਵਧਿਆ,
ਪਹੁੰਚਿਓ ਜੈਪੁਰ ਨਗਰ ਨਿਹਰਿਓ,
ਉਹਦੇ ਜੈਪੁਰ ਨਗਰ ਚ ਪਹੁੰਚਿਆ। ਜੈਪੁਰ ਨਗਰ ਵੇਖਿਆ, ਬੜੇ ਬੜੇ ਵੱਡੇ ਕਿਲੇ ਜੈਪੁਰ ਦੇ ਵਿੱਚ ਰਚੇ ਹੋਏ ਨੇ, ਬੜੀ ਬੜੀ ਵੱਡੀ ਰਚਨਾ ਹੈ, ਰਿਆਸਤ ਸੀ ਬੜੀ ਵੱਡੀ ਅੰਬੇਰ, ਜੋਧਪੁਰ ਤੱਕ ਦਾ ਇਲਾਕਾ ਸਭ ਇਹਨਾਂ ਦੇ ਅਧੀਨ ਸੀ, ਬਹੁਤ ਵੱਡੀ ਰਿਆਸਤ ਸੀ ਰਾਜਸਥਾਨ ਦੀ। ਉਹ ਵੱਡੇ ਵੱਡੇ ਕਿਲੇ ਜੈਪੁਰ ਦੇ ਇਹਨਾਂ ਨੇ ਬਣੇ ਹੋਏ ਵੇਖੇ,
ਥਾਨ ਥਾਨ ਜੈ ਠਾਕਰ ਦੁਆਰੇ,
ਜਦੋਂ ਜੈਪੁਰ ਆਏ ਤੇ ਜੈਪੁਰ ਦੇ ਵਿੱਚ ਥਾਂ ਥਾਂ ਤੇ ਠਾਕੁਰ ਦੁਆਰੇ ਬਣੇ ਵੇਖੇ, ਇੱਥੇ ਤਾਂ ਬੜੇ ਠਾਕੁਰ ਦੁਆਰੇ ਨੇ, ਬਹੁਤ ਸਾਰੇ ਮੰਦਰ ਉਹ ਰਚੇ ਹੋਏ ਬਣਾਏ ਹੋਏ ਨੇ।
ਜਿਨ ਮੈਂ ਪ੍ਰਤਿਮਾ ਸ਼ੋਭਤ ਸਾਰੇ,
ਔਰ ਉਹਨਾਂ ਠਾਕੁਰ ਦੁਆਰਿਆਂ ਵਿੱਚ ਇਹਨਾਂ ਨੇ ਠਾਕੁਰ ਜੀ ਦੀ ਮੂਰਤੀ ਰੱਖੀ ਹੋਈ ਹੈ, ਠਾਕੁਰ ਜੀ ਦੀਆਂ ਮੂਰਤੀਆਂ ਰੱਖ ਕੇ ਉਹਦੀ ਪੂਜਾ ਅਰਚਨਾ ਕਰਦੇ ਨੇ।
ਰੰਗ ਰੰਗ ਕੀ ਬਣੀ ਪਤਾਕਾ,
ਔਰ ਉਹਨਾਂ ਠਾਕੁਰ ਦੁਆਰਿਆਂ ਤੇ ਰੰਗ ਬਿਰੰਗੇ ਝੰਡੀਆਂ ਨਿੱਕੀਆਂ ਨਿੱਕੀਆਂ, ਜਿਹਨਾਂ ਝੰਡੀਆਂ ਦੇ ਉੱਤੇ ਕਈ ਤਰ੍ਹਾਂ ਦੀਆਂ ਕਿਰਤੀਆਂ ਬਣਾਈਆਂ ਹੋਈਆਂ, ਉਹ ਝੰਡੀਆਂ ਜਿਹੜੀਆਂ ਨੇ ਉਹਨਾਂ ਮੰਦਰਾਂ ਦੇ ਉੱਤੇ, ਉਹਨਾਂ ਦੀਆਂ ਗੁੰਬਦੀਆਂ ਦੇ ਉੱਤੇ ਜਾਂ ਦਰਵਾਜ਼ਿਆਂ ਦੇ ਉੱਤੇ ਇਹਨਾਂ ਨੇ ਲਾਈਆਂ ਹੋਈਆਂ ਨੇ।
ਸਭ ਮੰਦਰ ਪਰ ਠੱਟ ਸੁੱਟ ਜਾਂਕਾ,
ਕਹਿੰਦੇ ਸਾਰੇ ਮੰਦਰਾਂ ਦੀ ਬੜੀ ਸੋਹਣੀ ਆਭਾ ਹੈ, ਬਹੁਤ ਸੋਹਣੀ ਕਹਿੰਦੇ ਰਚਨਾ ਰਚੀ ਹੋਈ ਹੈ।
ਬਹੁ ਸੰਖਨ ਕੇ ਸ਼ਬਦ ਉੱਠਣ ਤੇ,
ਬਹੁਤ ਸਾਰੇ ਸੰਖ ਉੱਥੇ ਵੱਜਦੇ ਹੈ, ਤੇ ਬਾਲਕਾਂ ਵਾਂਗੂ ਜਿਵੇਂ ਕੋਈ ਬੱਚਾ ਨਹੀਂ ਰੇਤ ਦਾ ਘਰ ਜਿਹਾ ਬਣਾ ਕੇ ਕਹਿੰਦਾ ਇਹ ਮੇਰਾ ਘਰ ਹੈ। ਕਹਿੰਦੇ ਕਿਹੋ ਜਿਹੇ ਮੂਰਖ ਨੇ, ਬਾਲਕਾਂ ਵਾਂਗੂ ਉਹਨਾਂ ਪੱਥਰਾਂ ਦੀਆਂ ਮੂਰਤੀਆਂ ਨੂੰ ਕਹਿੰਦੇ ਜੀ ਸਾਡਾ ਰੱਬ ਹੈ ਜੀ, ਸਾਡਾ ਰੱਬ ਹੈ ਜੀ, ਏਦਾਂ ਕਹਿ ਕੇ ਪੂਜਦੇ ਹਨ। ਸ਼ੰਖ ਵੱਜਦੇ ਨੇ, ਘੜਿਆਲ ਵੱਜਦੇ ਹਨ।
ਗਾਏ ਬਿਸ਼ਨ ਪਦ ਹਰਖ ਕਰਨ ਤੇ,
ਔਰ ਬਿਸ਼ਨ ਪਦ ਗਾਉਂਦੇ ਉਹਨਾਂ ਮੰਦਰਾਂ ਵਿੱਚ। ਬਿਸ਼ਨ ਪਦ, ਬਿਸ਼ਨ ਪਦ ਦਾ ਮਤਲਬ ਹੁੰਦਾ ਜਿਵੇਂ ਮੰਦਰਾਂ ਚ ਖਲੋ ਕੇ ਇਹ ਆਪਣੇ ਮੂੰਹੋਂ ਘੰਟੀ ਵਜਾ ਕੇ, ਘੜਿਆਲ ਵਜਾ ਕੇ, ਨਗਾਰਾ ਵਜਾ ਕੇ, ਸ਼ੰਖ ਵਜਾ ਕੇ ਮੂੰਹ ਜਿਹੜੀ ਆਰਤੀ ਦੇ ਕੁਝ ਸ਼ਬਦ ਪੜ੍ਹਦੇ ਉਹ ਬਿਸ਼ਨ ਪਦ ਹੀ ਹਨ। ਤੋ ਕਹਿੰਦੇ ਉੱਚੀ ਉੱਚੀ ਆਵਾਜ਼ ਦੇ ਵਿੱਚ ਬਿਸ਼ਨ ਪਦ ਗਾਉਂਦੇ ਹਨ।
ਪੂਰੀ ਨਿਕਟੋ ਏ ਡੇਰਾ ਕੀਨਸ,
ਬਾਦਸ਼ਾਹ ਔਰੰਗਜ਼ੇਬ ਨੇ, ਨਰੰਗੇ ਪਾਪੀ ਨੇ ਜੈਪੁਰ ਨਗਰ ਦੇ ਵਿੱਚ ਆ ਕੇ ਡੇਰਾ ਕੀਤਾ।
ਪਿਕ ਸਮਾਜ ਕੋ ਰਿਸਮਨ ਪੀਨਸ,
ਜਦੋਂ ਇਹਨਾਂ ਦੇ ਮੰਦਰਾਂ ਦੀ ਸੋਭਾ ਵੇਖੀ, ਉੱਥੇ ਘੜਿਆਲ ਵੱਜਦੇ ਵੇਖੇ, ਸੰਖ ਵੱਜਦੇ ਸੁਣੇ, ਤਾਂ ਇਕਦਮ ਵੇਖ ਕੇ ਬੜਾ ਗੁੱਸੇ ਵਿੱਚ ਵੀ ਆਇਆ ਔਰੰਗਜ਼ੇਬ।
ਬੁੱਤ ਕੋ ਪੂਜਿਤ ਹਿੰਦੂ ਅਜਾਨਾ,
ਕਹਿੰਦਾ ਇਹ ਕਿਹੋ ਜਿਹੇ ਮੂਰਖ ਲੋਕ ਨੇ, ਹਿੰਦੂ ਕਾਫਰ ਇਹ ਬੁੱਤਾਂ ਨੂੰ ਪੂਜਦੇ ਹੈ, ਪੱਥਰਾਂ ਨੂੰ ਮੂਰਤੀਆਂ ਨੂੰ ਰੱਬ ਸਮਝ ਕੇ ਪੂਜ ਕੇ ਮੱਥਾ ਟੇਕਦੇ ਨੇ।
ਲਿਖੀਅਤ ਦੰਬ ਸਕਲਈ ਥਾਨਾ,
ਕਹਿੰਦਾ ਇਹ ਥਾਂ ਥਾਂ ਤੇ ਸਾਰੀਆਂ ਥਾਵਾਂ ਤੇ ਜਿੱਥੇ ਵੀ ਇਹਨਾਂ ਦੇ ਮੰਦਰ ਬਣੇ ਨੇ ਠਾਕੁਰ ਦੁਆਰੇ, ਹਰ ਜਗ੍ਹਾ ਤੇ ਪਖੰਡ ਦਿਸਦਾ। ਕੋਈ ਮੰਦਰ ਇਹੋ ਜਿਹਾ ਇਹਨਾਂ ਦਾ ਨਹੀਂ ਦਿਸਦਾ ਜਿੱਥੇ ਪਖੰਡ ਨਾ ਕਰਦੇ ਹੋਣ।
ਕਿਆ ਬਾਲਕ ਸਮ ਬਾਲਕ ਮਹਾ,
ਕਹਿੰਦੇ ਤਾਂ ਬਾਲਕਾਂ ਤੋਂ ਵੀ ਮਾੜੇ ਆ, ਬੱਚੇ ਵੀ ਹਾਲੇ ਪੱਥਰਾਂ ਨੂੰ ਰੱਬ ਨਹੀਂ ਮੰਨਦੇ ਹੋਣੇ, ਇਹ ਤਾਂ ਬਾਲਕਾਂ ਨਾਲੋਂ ਵੀ ਬਾਲਕ ਬਣੇ ਹੋਏ, ਖਬਰੇ ਕਿਹੋ ਜਿਹੇ ਨਿਆਣਪੁਣੇ ਵਾਲੀ ਗੱਲ ਕਰਦੇ ਐ, ਇਹਨਾਂ ਪੱਥਰਾਂ ਨੂੰ ਹੀ ਰੱਬ ਮੰਨੀ ਜਾਂਦੇ, ਭਗਵਾਨ ਮੰਨੀ ਜਾਂਦੇ ਹਨ।
ਖੇਲ ਸਕੇਲਤ ਜਿਉਂ ਜੈ ਕਹਾ,
ਜਿਵੇਂ ਨਿੱਕੇ ਨਿੱਕੇ ਨਿਆਣੇ ਇਕੱਠੇ ਹੋ ਕੇ ਖੇਡਣ ਵਾਸਤੇ ਸਮਾਨ ਨਹੀਂ ਇਕੱਠਾ ਕਰ ਲੈਂਦੇ ਤੇ ਉਹ ਸਮਾਨ ਵਿੱਚ ਕਲਪਨਾ ਕਰ ਲੈਂਦੇ ਇਹ ਮੇਰਾ ਘੋੜਾ ਹੈ, ਆਹ ਤੇਰਾ ਪਿਤਾ ਹੈ, ਏਦਾਂ ਦੇ ਉਹ ਜਿਵੇਂ ਘਰ ਘਰ ਖੇਡਦੇ ਐ ਉਹਦੇ ਚ ਬਣਾ ਲੈਂਦੇ ਆ ਜੀ ਆਹ ਸਾਡੀ ਫਲਾਣੀ ਚੀਜ਼ ਆ ਸਾਡੀ ਅਮੱਕੀ। ਕਹਿੰਦੇ ਏਦਾਂ ਇਹਨਾਂ ਨੇ ਕਲਪਨਾ ਕੀਤੀ ਹੋਈ ਬੱਚਿਆਂ ਦੇ ਮਨਿੰਦ।
ਮੁਝ ਆਏ ਕੋ ਜਾਣਿਓ ਸਭ,
ਕਹਿੰਦੇ ਇਹਨਾਂ ਸਾਰਿਆਂ ਨੂੰ ਪਤਾ ਵੀ ਆ ਵੀ ਔਰੰਗਜ਼ੇਬ ਆਇਆ ਸਾਡੇ ਨਗਰ ਚ, ਸਭ ਨੂੰ ਪਤਾ ਕਿ ਮੈਂ ਇਹਨਾਂ ਦੇ ਨਗਰ ਜੈਪੁਰ ਵਿੱਚ ਆਇਆ ਹੋਇਆ।
ਕਾਫਰ ਸੰਖ ਬਜਾਵਤ ਅਬੋ,
ਕਹਿੰਦੇ ਮੇਰੇ ਆਉਣ ਦਾ ਇਹਨਾਂ ਨੂੰ ਪਤਾ ਵੀ ਆ ਫਿਰ ਵੀ ਇਹ ਡਰਦੇ ਨਹੀਂ, ਇਹ ਕਾਫਰ ਹਾਲੇ ਵੀ ਸ਼ੰਖ ਵਜਾਈ ਜਾਂਦੇ ਆ। ਮੇਰੀ ਆਮਦ ਤੇ ਵੀ ਇਹਨਾਂ ਨੇ ਆਪਣੇ ਮੰਦਰ ਬੰਦ ਨਹੀਂ ਕੀਤੇ, ਦਰਵਾਜੇ ਨਹੀਂ ਭੇੜੇ, ਹਾਲੇ ਵੀ ਘੜਿਆਲ ਤੇ ਸ਼ੰਖ ਵਜਾਈ ਜਾਂਦੇ ਨੇ, ਹਾਲੇ ਵੀ ਮੇਰੇ ਸਾਹਮਣੇ ਸ਼ਿਵ ਦੁਆਲੇ ਖੋਲ ਕੇ ਪੂਜਾ ਕਰ ਰਹੇ ਨੇ।
ਗਮਨੋ ਬਹੁਤ ਮਿਹਨਤੀ ਲੇ ਹੋ,
ਉਸੇ ਵੇਲੇ ਗੁੱਸੇ ਚ ਆ ਕੇ ਕਹਿੰਦਾ ਚਲੋ ਲੈ ਜਾਓ ਇੱਥੋਂ ਮਜ਼ਦੂਰ ਇਕੱਠੇ ਕਰੋ, ਵੱਡੇ ਵੱਡੇ ਮਿਹਨਤੀ ਲੈ ਲਓ ਨਾਲ ਆਪਣੇ, ਜਿਨ੍ਹਾਂ ਦੇ ਹੱਥਾਂ ਵਿੱਚ ਵੱਡੇ ਵੱਡੇ ਘਣ ਹੋਣ ਥੋੜੇ ਹੋਣ, ਤੇ ਜਾ ਕੇ ਇਹਨਾਂ ਦੇ ਜਿਹੜੇ ਮੰਦਰ ਬਣੇ ਨੇ ਸਭ ਢਾ ਦਿਓ, ਜਿੱਥੇ ਮੇਰੇ ਹੁੰਦਿਆਂ ਵੀ ਇਹ ਪੂਜਾ ਕਰੀ ਜਾਂਦੇ ਨੇ ਮੈਂ ਉਹ ਮੰਦਰ ਹੀ ਨਹੀਂ ਰਹਿਣ ਦਿਆਂਗਾ ਇੱਥੇ।
ਲਿਹ ਦੇ ਪੰਗਨ ਕਰ ਦਿਓ,
ਕਹਿੰਦਾ ਜਾਓ ਜਾ ਕੇ ਭੰਨ ਦਿਓ ਜਿਵੇਂ ਕਿਵੇਂ ਕਰਕੇ ਸਾਰੇ ਮੰਦਰ ਇਹਨਾਂ ਦੇ ਢਾ ਦਿਓ।
ਦੁਸ਼ਟ ਹੁਕਮ ਤੇ ਹੋਵੇ ਸਮੁਦਾਏ,
ਜਦੋਂ ਦੁਸ਼ਟ ਨੇ ਮਲੇਛ ਨੇ ਹੁਕਮ ਕੀਤਾ ਉਸੇ ਵੇਲੇ ਦੇ ਹੁਕਮ ਦੀ ਪਾਲਣਾ ਕਰਕੇ ਸੈਂਕੜਿਆਂ ਦੀ ਗਿਣਤੀ ਜਿਹੜੇ ਮਜ਼ਦੂਰ ਸਨ ਜਿਨ੍ਹਾਂ ਨੂੰ ਇਹ ਡਿਊਟੀ ਲਾਈ ਹੋਈ ਸੀ ਵੀ ਤੁਸੀਂ ਮੰਦਰ ਢਾਉਣੇ ਹੈ ਉਹਨਾਂ ਨੂੰ ਕਹਿੰਦੇ ਉਸੇ ਵੇਲੇ ਆਗਿਆ ਦੀ ਪਾਲਣਾ ਕੀਤੀ।
ਗਮਨੇ ਤੁਰਤ ਲੋਹ ਕੰਨ ਲਿਆਏ,
ਵੱਡੇ ਵੱਡੇ ਲੋਹੇ ਦੇ ਘੜ ਲੈ ਕੇ ਸਬਲਾਂ ਲੈ ਕੇ ਮੰਦਰ ਢਾਣ ਵਾਸਤੇ ਸਭ ਚੱਲ ਪਏ।
ਲਗੇ ਬਿਦਾਰਨ ਮੰਦਰ ਭਾਰੇ,
ਜਿਹੜੇ ਵੱਡੇ ਮੰਦਰ ਕਈ ਕਈ ਸਾਲਾਂ ਦੀ ਮਿਹਨਤ ਨਾਲ ਬਣਾਏ ਹੋਏ ਸੀ, ਬੜੀਆਂ ਬੜੀਆਂ ਮੀਨਾਕਾਰੀਆਂ ਕਰਕੇ, ਸ਼ਿਲਪਕਾਰੀਆਂ ਕਰਕੇ, ਤੋ ਅਕਿਰਤੀਆਂ ਬਣਾਈਆਂ ਹੋਈਆਂ, ਇੱਕ ਪ੍ਰਕਾਰ ਦੇ ਕਲਾ ਦੇ ਨਮੂਨੇ ਹੀ ਸਨ ਉਹ। ਇਹਨਾਂ ਨੇ ਮਿੰਟਾਂ ਵਿੱਚ, ਪਲਾਂ ਵਿੱਚ ਹੀ, ਪਹਿਰਾਂ ਵਿੱਚ ਹੀ ਉਹ ਢਾ ਕੇ ਢੇਰੀ ਕਰਨੇ ਸ਼ੁਰੂ ਕਰ ਦਿੱਤੇ।
ਜੋ ਬੋਲੇ ਗੈ ਤਿਸ ਕੋ ਮਾਰੇ,
ਜਿਹੜਾ ਕੋਈ ਵਿਚਾਰਾ ਅੱਗੋਂ ਬੋਲਦਾ ਵੀ ਨਾ ਢਾਵੋ ਉਹਨੂੰ ਫੜ ਕੇ ਕੁੱਟ ਦੇ, ਉਹਨੂੰ ਮਾਰ ਦੇ ਲਤਾੜ ਦੇ।
ਦਾਦ ਪੁਕਾਰ ਕਰੇ ਜੇ ਕੋ,
ਤੇ ਜੇ ਕੋਈ ਪੁਕਾਰ ਕਰਦਾ ਆ ਕੇ ਵੀ ਤੁਸੀਂ ਏਦਾਂ ਕਿਉਂ ਕਰਦੇ ਹੋ,
ਗੈਲੀ ਜਿਤ ਕੈਦੇ ਕਰ ਸੋ,
ਉਹਨੂੰ ਫੜ ਕੇ ਕੈਦ ਕਰ ਲੈਂਦੇ। ਔਰੰਗਜ਼ੇਬ ਨੇ ਕਿਹਾ ਸੀ ਵੀ ਜਿਹੜਾ ਕੋਈ ਪੁਕਾਰ ਕਰੇ ਨਾ ਸੱਜੇ ਖੱਬੇ ਜਾ ਕੇ, ਕੋਈ ਬਹੁਤਾ ਰੌਲਾ ਪਾਵੇ, ਉਹਨੂੰ ਫੜ ਕੇ ਕੈਦ ਕਰਕੇ ਕੈਦ ਚ ਸੁੱਟ ਦਿਓ।
ਦੇਖ ਦੇਖ ਤਬ ਚਲੀ ਪਲਾਈ,
ਕਹਿੰਦੇ ਜਦੋਂ ਆਹ ਕੰਮ ਹੋਣ ਲੱਗਾ ਨਾ, ਥੋੜੇ ਬਹੁਤੇ ਬੰਦੇ ਫੜੇ ਗਏ, ਫਿਰ ਜਿਹੜੇ ਬਾਕੀ ਸੀ ਉਹਨਾਂ ਨੇ ਰੌਲਾ ਪਾਉਣਾ ਬੰਦ ਕਰ ਦਿੱਤਾ। ਉਹ ਤਾਂ ਫਿਰ ਉਹਨਾਂ ਮੰਦਰਾਂ ਵਾਲੀ ਜਗ੍ਹਾ ਨੂੰ ਛੱਡ ਕੇ ਭੱਜ ਹੀ ਗਏ ਜਿਹੜੇ ਉਹਨਾਂ ਦੇ ਪੁਜਾਰੀ ਆਦਿਕ ਸਨ।
ਨਿਜ ਜੀਵਨ ਤੇ ਮਨ ਸੰਕਾਈ,
ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜੇ ਇੱਥੇ ਰਵਾਂਗੇ ਮੰਦਰ ਤਾਂ ਢਹਿਣਗੇ, ਨਾਲ ਸਾਡੀ ਜ਼ਿੰਦਗੀ ਵੀ ਜਾਂਦੀ ਰਹੂ। ਆਪਣੇ ਜੀਵਨ ਦੀ ਵੀ ਉਹਨਾਂ ਨੂੰ ਆਸ ਨਹੀਂ ਸੀ।
ਲਗੇ ਬਿਦਾਰਨ ਮੰਦਰ ਸਾਰੇ,
ਏਦਾਂ ਔਰੰਗਜ਼ੇਬ ਸਭ ਮੰਦਰ ਢਾਣ ਲੱਗਾ, ਮੰਦਰਾਂ ਨੂੰ ਢਾ ਕੇ ਢੇਰੀ ਕਰਨ ਲੱਗਾ।
ਕੀਤਕ ਨ੍ਰਿਪ ਟਿਗ ਜਾਏ ਪੁਕਾਰੇ,
ਕਈ ਰਾਜੇ ਜੈ ਸਿੰਘ ਕੋਲ ਜਾ ਕੇ ਪੁਕਾਰਾਂ ਕਰਦੇ ਵੀ ਤੂੰ ਕਾਹਦਾ ਖੇਦਾ ਰਾਜਾ, ਵੀ ਰਾਜੇ ਦਾ ਕੰਮ ਹੁੰਦਾ ਪ੍ਰਜਾ ਦੀ ਰਾਖੀ ਕਰਨੀ, ਵੀ ਤੂੰ ਇੰਨਾ ਕਾਇਰਾ ਗੀਦੀਆ ਵੀ ਜਾ ਕੇ ਲੜਦਾ ਨੀ ਔਰੰਗਜ਼ੇਬ ਨੂੰ ਰੋਕਦਾ ਨੀ, ਅਸੀਂ ਤੈਨੂੰ ਕਰ ਤਾਰਦੇ ਆ, ਤੇਰੇ ਹੁੰਦਿਆਂ ਤੇਰੇ ਬਣਾਏ ਮੰਦਰ ਢਾਏ ਜਾ ਰਹੇ ਨੇ, ਵੀ ਤੇਰੇ ਤੇ ਲਾਹਨਤ ਨਹੀਂ ਗਈ ਇਸ ਗੱਲ ਦੀ। ਰਾਜੇ ਜੈ ਸਿੰਘ ਨੂੰ ਜਾ ਕੇ ਲੋਕ ਗੱਲਾਂ ਕਰਕੇ ਕਹਿੰਦੇ ਹਨ,
ਨੌਰੰਗਬਾਦੀ ਆਨ ਪਰਿਓ ਐ,
ਕਹਿੰਦੇ ਰਾਜਾ ਤੇਰਾ ਧਰਮ ਬਣਦਾ ਸਾਡੀ ਰਾਖੀ ਕਰਨੀ, ਮੰਦਰਾਂ ਦੀ ਰਾਖੀ ਕਰਨੀ। ਔਰੰਗਜ਼ੇਬ ਬਾਦੀ ਝਗੜਾਲੂ ਤੇਰੇ ਨਗਰ ਵਿੱਚ ਆਣ ਬੈਠਾ ਹੈ,
ਮਹਾ ਉਪਦਰਵ ਨਗਰ ਕਰਿਓ ਐ,
ਉਹਨੇ ਤੇਰੇ ਨਗਰ ਵਿੱਚ ਆ ਕੇ ਕਿੱਡਾ ਵੱਡਾ ਉਪਦਰਵ, ਕਿੱਡਾ ਵੱਡਾ ਇਹ ਝਗੜਾ ਤੇ ਬਤੰਡਾ ਛੇੜਿਆ ਹੈ।
ਤਾਹਨ ਲਾਗਸ ਠਾਕਰ ਦੁਆਰੇ,
ਠਾਕਰ ਦੁਆਰਿਆਂ ਨੂੰ ਢਾਰਿਆ, ਭਲਾ ਠਾਕਰ ਦੁਆਰਿਆਂ ਨੇ ਉਹਦਾ ਕੀ ਵਿਗਾੜਿਆ ਜਿੱਥੇ ਅਸੀਂ ਬਹਿ ਕੇ ਭਜਨ ਕਰਦੇ ਹਾਂ ਰੱਬ ਰੱਬ ਕਰਦੇ ਹਾਂ, ਉਹਨਾਂ ਠਾਕੁਰ ਦੁਆਰਿਆਂ ਨੂੰ ਉਹ ਭੰਨ ਰਿਹਾ ਤੋੜ ਰਿਹਾ।
ਗੈ ਪ੍ਰਤਿਮਾ ਕੇ ਅੰਗ ਬਿਦਾਰੇ,
ਔਰ ਹੇ ਰਾਜਾ ਜੈ ਸਿੰਘ ਉਹਨੇ ਸਾਡੀਆਂ ਠਾਕੁਰ ਦੁਆਰੇ ਵਿੱਚ ਪਈਆਂ ਮੂਰਤੀਆਂ ਦੇ ਅੰਗ ਤੋੜ ਕੇ ਰੱਖ ਦਿੱਤੇ, ਮੂਰਤੀਆਂ ਭੰਨ ਕੇ ਖਲਾਰ ਦਿੱਤੀਆਂ ਨੇ।
ਤੁਰਕ ਬਣਾਵਨ ਚਾਹਤ ਸਾਰੇ,
ਸਾਨੂੰ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ, ਇਸਲਾਮ ਕਬੂਲ ਕਰਾਉਣਾ ਚਾਹੁੰਦਾ ਹੈ।
ਜੋ ਬੋਲਤ ਗਹਿ ਕੈਦ ਕੇ ਮਾਰੇ,
ਜਿਹੜਾ ਵੀ ਉਹਦੇ ਅੱਗੇ ਬੋਲਦਾ ਫੜ ਕੇ ਮਾਰਦਾ ਉਹਨੂੰ ਜਾਂ ਕੈਦ ਕਰ ਲੈਂਦਾ, ਔਰ ਉਹਨੂੰ ਭੁੱਖਿਆਂ ਪਿਆਸਿਆਂ ਰੱਖ ਕੇ ਤੜਫਾਉਂਦਾ ਹੈ।
ਸੁਣੀ ਬਾਤ ਜੈ ਸਿੰਘ ਸਵਾਈ,
ਰਾਜੇ ਜੈ ਸਿੰਘ ਨੇ ਜਦੋਂ ਲੋਕਾਂ ਦੀ ਇਹ ਫਰਿਆਦ ਤੇ ਦੁੱਖ ਸੁਣਿਆ,
ਪਾ ਦਿਲਗੀਰ ਬਦੀ ਦੁਚਿਤਾਈ,
ਕਾਇਰ ਸੀ ਦਿਲੋਂ, ਦੁਚਿਤੀ ਵੱਧ ਗਈ ਵੀ ਕੀ ਕਰ ਸਕਦਾ ਮੈਂ, ਘੱਟੋ ਘੱਟ ਲੜਨ ਜਾਂਦਾ ਜੇ ਮਰਦੇ ਤੇ ਘੱਟੋ ਘੱਟ ਦਸਾਂ ਨੂੰ ਮਾਰ ਕੇ ਤਾਂ ਮਰਦੇ, ਕੋਈ ਸੂਰਮਿਆਂ ਵਾਲਾ ਕੰਮ ਕਰਦੇ। ਪਰ ਜਦੋਂ ਦੀ ਪ੍ਰਿਥੀ ਰਾਜ ਚੌਹਾਨ ਦੇ ਹੱਥੋਂ ਤਲਵਾਰ ਡਿੱਗੀ ਮੁਹੰਮਦ ਗੌਰੀ ਦੇ ਸਾਹਮਣੇ, ਤਕਰੀਬਨ 700 ਸਾਲ ਦਾ ਸਮਾਂ ਬੀਤ ਗਿਆ, ਮੁੜ ਕੇ ਉਹ ਡਿੱਗੀ ਹੋਈ ਤਲਵਾਰ ਕਿਸੇ ਨੇ ਚੁੱਕੀ ਨਹੀਂ ਇਹਨਾਂ ਦੇ ਖਿਲਾਫ, ਇਹਨਾਂ ਜਰਵਾਣਿਆਂ ਨੂੰ ਖਤਮ ਕਰਨ ਲਈ। ਕਲਗੀਆਂ ਵਾਲੇ ਪਾਤਸ਼ਾਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਿਰ ਉਹ ਚੰਡੀ ਜਗਾਈ, ਜਿਹੜੀ ਚੰਡੀ ਪ੍ਰਗਟ ਕੀਤੀ ਨਾ ਮਹਾਰਾਜ ਨੇ ਨੈਣਾ ਦੇਵੀ ਦੇ ਟਿੱਲੇ ਤੇ, ਉਹ ਚੰਡੀ ਭਾਰਤ ਖੰਡ ਦੇ ਲੋਕਾਂ ਦੇ ਦਿਮਾਗ ਵਿੱਚ ਪ੍ਰਗਟ ਕੀਤੀ। ਚੰਡੀ ਦਾ ਮਤਲਬ ਯੁੱਧ ਲੜਨ ਦੀ ਬਿਰਤੀ, ਜੰਗ ਲੜਨ ਦੀ ਬਿਰਤੀ, ਭਗਉਤੀ ਕਿ ਸ੍ਰੀ ਸਾਹਿਬ ਚੁੱਕ ਕੇ ਲੜੋ, ਚੰਡੀ ਦਾ ਮਤਲਬ ਹੀ ਆ ਵੀ ਜੰਗ ਕਰਨ, ਯੁੱਧ ਕਰਨ, ਜ਼ੁਲਮ ਦੇ ਖਿਲਾਫ ਇਹ ਧਰਮ ਯੁੱਧ ਹੈ, ਕੋਈ ਰਾਜ ਪ੍ਰਾਪਤੀ ਦੀ ਇੱਛਾ ਦਾ ਯੁੱਧ ਨਹੀਂ ਹੈ, ਧਰਮ ਯੁੱਧ ਹੈ। ਧਰਮ ਰਹੇਗਾ ਤੇ ਤੁਸੀਂ ਹੋ, ਲੋਕ ਪਰਲੋਕ ਤੁਹਾਡੇ ਦੋਵੇਂ ਨੇ, ਜੇ ਧਰਮ ਨਹੀਂ ਤੇ ਕੱਖ ਵੀ ਨਹੀਂ ਹੈ। ਤੋ ਰਾਜਾ ਜੈ ਸਿੰਘ ਦਿਲਗੀਰ ਕਾਇਰ ਬਣ ਕੇ ਬੈਠਾ ਹੈ, ਅੰਦਰ ਹੀ ਆਪਣੇ ਮਹਿਲਾਂ ਚ ਹੌਸਲਾ ਨਹੀਂ ਕਰਦਾ ਬਾਹਰ ਆ ਕੇ ਔਰੰਗੇ ਨੂੰ ਮਿਲਣ ਦਾ।
ਅਪਰ ਉਪਾਏ ਨ ਕੋਈ ਜਾਨਾ,
ਇਹਨੇ ਜਦੋਂ ਵੇਖਿਆ ਵੀ ਹੋਰ ਤਾਂ ਕੋਈ ਉਪਾਅ ਨਜ਼ਰ ਨਹੀਂ ਆਉਂਦਾ ਲੜਨ ਦਾ,
ਮਿਲ ਬੇ ਕੋ ਮਤ ਨਿਜ ਠਹਿਰਾਨਾ,
ਆਖਿਰਕਾਰ ਬਾਦਸ਼ਾਹ ਨੂੰ ਮਿਲਣ ਦਾ ਮਤ ਠਹਿਰਾਇਆ ਵੀ ਉਹਨੂੰ ਚੱਲ ਕੇ ਮਿਲੀਏ।
ਸਭ ਸਚਿਵਨ ਸੋ ਮੰਤਰ ਪਕਾਇਓ।
ਇਹਨੇ ਆਪਣੇ ਵਜ਼ੀਰਾਂ ਨੂੰ ਸੱਦਿਆ, ਵਜ਼ੀਰਾਂ ਦੀ ਮੀਟਿੰਗ ਕਰਕੇ ਉਹਨਾਂ ਨਾਲ ਸਲਾਹ ਕੀਤੀ।
ਮਿਲਬੀ ਬਿਨਾ ਨ ਕਛ ਬਣੇ ਆਇਓ।
ਕਹਿੰਦਾ ਬਾਦਸ਼ਾਹ ਨੂੰ ਮਿਲੇ ਬਿਨਾਂ ਆਪਣਾ ਕੁਝ ਨੀ ਸਬਰਨਾ, ਆਪਾਂ ਨੂੰ ਚੱਲ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣਾ ਹੀ ਪਵੇਗਾ।
ਨਿਕਸਿਓਲੇ ਮਾਨਵ ਪ੍ਰਧਾਨ।
ਇਹ ਆਪਣੇ ਚੰਗੇ ਜਿਹੜੇ ਚੋਣਵੇਂ ਬੰਦੇ ਸੀ, ਇਹਦੇ ਚੰਗੇ ਸਲਾਹਕਾਰ ਵਜ਼ੀਰ, ਉਹਨਾਂ ਨੂੰ ਨਾਲ ਲੈ ਕੇ ਆਪਣੇ ਮਹਿਲ ਚ ਨਿਕਲਿਆ।
ਬਹੁਤੇ ਉਪਾਇਨ ਲੀਨਸ ਪਾਨ।
ਇਹਨੇ ਬਹੁਤ ਸਾਰੀਆਂ ਪਿਟਾਵਾਂ ਆਪਣੇ ਹੱਥੀ ਲੈ ਲਈਆਂ ਬਾਦਸ਼ਾਹ ਨੂੰ, ਉਹ ਨਾਲ ਇਹਨਾਂ ਦੇ ਮੰਦਰ ਢਾ ਰਿਹਾ। ਵੇਖੋ ਕੈਸੀ ਦੁਰਗਤੀ ਸੀ ਇਹਨਾਂ ਲੋਕਾਂ ਦੀ, ਉਹ ਮੰਦਰ ਢਾ ਰਿਹਾ ਇਹਨਾਂ ਦੇ, ਤੇ ਇਹ ਪਿਟਾਵਾਂ ਲੈ ਕੇ ਮਿਲ ਰਿਹਾ ਬਾਦਸ਼ਾਹ ਨੂੰ ਵੀ ਤੂੰ ਬੜਾ ਚੰਗਾ ਕਰਦਾ, ਲੈ ਸਾਡੇ ਕੋਲੋਂ ਪਿਟਾਵਾਂ ਲੈ ਲੈ। ਹਾਂਜੀ,
ਮੁਕਤਾ ਹੀਰਨ ਕੇ ਸਮੁਦਾਏ।
ਬੜੇ ਬੜੇ ਮੋਤੀਆਂ ਤੇ ਹੀਰਿਆਂ ਦੇ ਨਾਲ ਵੱਡੇ ਵੱਡੇ ਥਾਲ ਉਹ ਭਰ ਕੇ ਨੇ ਲੈ ਲਏ।
ਲਈ ਪਰਾਤ ਮਗਰੇ ਉਚਵਾਏ।
ਕਹਿੰਦੇ ਵੱਡੀਆਂ ਵੱਡੀਆਂ ਪਰਾਤਾਂ ਜਿਹੜੀਆਂ ਸੀ ਮੋਹਰਾਂ ਨਾਲ ਭਰੀਆਂ, ਉਹ ਚੁਕਵਾ ਕੇ ਲੈ ਲਈਆਂ ਬਾਦਸ਼ਾਹ ਨੂੰ ਦੇਣ ਲਈ।
ਦ੍ਵੈ ਮਤੰਗਨ ਕੰਚਨ ਕੇ ਹੋਦਾ।
ਉਹ ਹਾਥੀ ਜਿਨ੍ਹਾਂ ਤੇ ਸੋਨੇ ਦੇ ਹੋਦੇ ਪਾ ਕੇ ਤਿਆਰ ਕੀਤੇ, ਇਹ ਬਾਦਸ਼ਾਹ ਨੂੰ ਭੇਟ ਕਰਾਂਗੇ, ਸ਼ਾਇਦ ਹੋ ਸਕਦਾ ਇਹ ਸਾਰੀਆਂ ਚੀਜ਼ਾਂ ਲੈ ਕੇ ਉਹਦਾ ਮਨ ਸ਼ਾਂਤ ਹੋ ਜਾਏ ਤੇ ਉਹ ਸਾਡੇ ਮੰਦਰ ਨਾ ਢਾਵੇ। ਇਸ ਕਰਕੇ ਜੈ ਸਿੰਘ ਨੇ ਆਪਣੇ ਵੱਲੋਂ ਤਾਂ ਇਹ ਤਿਆਰੀ ਕੀਤੀ, ਦੋ ਹਾਥੀ ਜਿਨ੍ਹਾਂ ਤੇ ਸੋਨੇ ਦੇ ਹੋਦੇ ਤੇ ਅੰਬਾਰੀਆਂ ਪਾਈਆਂ,
ਝਾਲਰਦਾਰ ਝੂਲ ਦੇ ਮੋਦਾ,
ਜਿਨ੍ਹਾਂ ਤੇ ਝਾਲਰਦਾਰ ਜਿਹੜੀਆਂ ਜਰੀਦਾਰ ਹੋਦੇ ਦੇ ਉੱਤੇ ਜਿਹੜੇ ਕੱਪੜੇ ਪਾਏ ਹੁੰਦੇ ਉਹ ਲਟਕਦੇ ਨੇ।
ਕਰੇ ਤੁਰੰਗ ਇਕਾਦਿਸ਼ ਤਿਆਰ।
11 ਘੋੜੇ ਉਹ ਇਹਨੇ ਤਿਆਰ ਕਰਵਾਏ ਆਪਣੇ ਨਾਲ ਲਏ।
ਜਾਂਬੂ ਨਦ ਕੇ ਜ਼ੀਨ ਉਦਾਰ।
ਫਿਰ ਬਹੁਤ ਸੋਹਣੇ ਕੀਮਤੀ ਸੋਨੇ ਦੀਆਂ ਜਿਹੜੀਆਂ ਬਣੀਆਂ ਕਾਠੀਆਂ ਸੀ, ਉਹਨਾਂ ਘੋੜੇ 11 ਘੋੜਿਆਂ ਤੇ 11 ਕਾਠੀਆਂ ਸੋਨੇ ਦੀਆਂ ਪਾਈਆਂ।
ਚਪਲ ਚਲਾਕ ਚਤੁਰ ਰੁਚ ਚਾਰੂ।
ਘੋੜੇ ਵੀ ਕਾਹਦੇ ਵੇਖ ਕੇ ਭੁੱਖਾ ਲੈਂਦੀਆਂ ਘੋੜਿਆਂ ਨੂੰ, ਜਿਹੜੇ ਬੜੇ ਚੰਚਲ ਚਲਾਕ ਤੇ ਬੜੀ ਸੋਹਣੀ ਚਾਲ ਚੱਲਣ ਵਾਲੇ ਸਨ।
ਚਮਕਤ ਚਲਤ ਚੌਂਪ ਬਰਿਆਰ।
ਤੇ ਜਿਹੜੇ ਬੜੇ ਜ਼ੋਰ ਨਾਲ ਚਮਕਦੇ ਚੱਲਦੇ ਹਨ।
ਪਸ਼ਮੰਬਰ ਬਹੁ ਮੋਲੀ ਲਏ।
ਬਹੁ ਮੁੱਲੇ ਕੀਮਤੀ ਪਸ਼ਮੀਨੇ ਦੇ ਕੱਪੜੇ ਬਸਤਰ ਲੈ ਲਏ।
ਪਯੋ ਤਿਆਰ ਦੁਆਰੇ ਨਿਕਸਏ।
ਏਦਾਂ ਤਿਆਰ ਹੋ ਕੇ ਦਰਵਾਜੇ ਤੋਂ ਨਿਕਲਿਆ ਆਪਣੇ ਘਰੋਂ ਤੁਰਿਆ।
ਹੱਥ ਜੋੜ ਹੋਏ ਦੀਨ ਬਿਸਾਲਾ।
ਹੱਥ ਜੋੜ ਕੇ ਸਿਰ ਨੀਵਾਂ ਜਿਹਾ ਕਰਕੇ ਦੀਨ ਜਿਹਾ ਹੋ ਕੇ, ਇਹ ਮਾਨਸਿਕਤਾ ਕੱਲੀ ਇਹਦੀ ਨਹੀਂ ਸੀ, ਇਹ ਮਾਨਸਿਕਤਾ ਉਸ ਵੇਲੇ ਪੂਰੇ ਹਿੰਦੁਸਤਾਨ ਦੇ ਲੋਕਾਂ ਦੇ ਅੰਦਰ ਦੀ ਸੀ, ਸਭ ਦੇ ਅੰਦਰ ਦੀ ਇਹੀ ਬਿਰਤੀ ਸੀ। ਸਿਰ ਝੁਕਾਇਆ ਹੋਇਆ, ਅੱਖਾਂ ਨੀਵੀਆਂ ਪਾਈਆਂ ਹੋਈਆਂ, ਉਹ ਜ਼ੁਲਮ ਕਰ ਰਹੇ ਨੇ, ਅੱਖਾਂ ਨੀਵੀਆਂ ਪਾ ਕੇ ਚੱਲ ਰਹੇ ਆ, ਕਾਹਦੇ ਰਾਜੇ ਹਨ। ਕਹਿੰਦੇ ਸਿਰ ਜਿਹਾ ਨਿਭਾ ਕੇ ਹੱਥ ਜੋੜ ਕੇ ਘਗਿਆਂਦਾ ਜਿਹਾ ਹੋਇਆ ਗਿਆ।
ਨਮੋ ਕਰਤ ਦਰ ਹੈ ਤੇ ਚਾਲ।
ਕਹਿੰਦੇ ਜਦੋਂ ਘਰੋਂ ਤੁਰਿਆ ਉੱਥੋਂ ਹੀ ਮੱਥਾ ਟੇਕਦਾ ਆਇਆ, ਹਾਲਾਂਕਿ ਔਰੰਗਜ਼ੇਬ ਉੱਥੋਂ 2-4 ਕਿਲੋਮੀਟਰ ਦੂਰ ਹੋਣਾ, ਉੱਥੋਂ ਹੀ ਆਪਣੇ ਘਰੋਂ ਹੀ ਵਿਖਾਉਣ ਲਈ ਔਰੰਗਜ਼ੇਬ ਦੇ ਬੰਦਿਆਂ ਨੂੰ ਵੀ ਵੇਖੋ ਮੈਂ ਕਿੰਨਾ ਉਹਦਾ ਅਦਬ ਕਰਦਾ, ਘਰੋਂ ਹੀ ਸਿਰ ਝੁਕਾਉਂਦਾ ਸਲਾਮਾਂ ਕਰਦਾ ਤੁਰਿਆ।
ਸਨਮੁਖ ਗਏ ਸਮੀਪ ਖਰੋਵਾ।
ਪਹੁੰਚਿਆ ਰੰਗੇ ਦੀ ਨਰੰਗੇ ਦੀ ਕਚਹਿਰੀ ਵਿੱਚ, ਜਾ ਕੇ ਇਹਦੇ ਕੋਲ ਖਲੋ ਗਿਆ।
ਬਿਨਤੀ ਠਾਨ ਅਧੀਨੇ ਹੋਵਾ।
ਸਿਰ ਨਵਾ ਕੇ ਬੜੇ ਝੁਕ ਝੁਕ ਕੇ ਸਲਾਮਾਂ ਕੀਤੀਆਂ ਤੇ ਫਿਰ ਬੋਲਿਆ, ਅਧੀਨ ਹੋ ਕੇ ਨਾ ਨਰੰਗੇ ਦੀ ਅਧੀਨਗੀ ਮੰਨਦਿਆਂ ਹੋਇਆ, ਜਿਵੇਂ ਜੀਜੜੀਆਂ ਜੀਆਂ ਕੱਢਦੇ ਹੋਏ ਵਾਛਾਂ ਜੀਆਂ ਬਾਹਰ ਟੇਢੀਆਂ ਜੀਆਂ ਕਰਕੇ ਤੇ ਦੰਦ ਜੇ ਇੱਦਾਂ ਬਾਹਰ ਨੂੰ ਕੱਢ ਕੇ ਜੀਜੜੀਆਂ ਜੀਆਂ ਕੱਢਦਾ ਬੋਲਿਆ,
ਤੁਮ ਏਤੀ ਕਿਉਂ ਖੇਚਲ ਕਰੀ।
ਬਾਦਸ਼ਾਹ ਸਲਾਮਤ, ਤੁਸੀਂ ਇੰਨੀ ਖੇਚਲ ਕਿਉਂ ਕੀਤੀ, ਏਦਾਂ ਜੀਜੜੀਆਂ ਜੀਆਂ ਕੱਢਦਿਆ। ਬਾਦਸ਼ਾਹ ਸਲਾਮਤ, ਜਾਂ ਪਨਾ, ਆਪਨੇ ਇੰਨੀ ਖੇਚਲ ਕਿਉਂ ਕੀਤੀ।
ਕਾਰਜ ਅਲਪ ਹੁਤੋ ਇਮ ਪੁਰੀ।
ਜੇ ਤੁਹਾਡਾ ਇਸ ਨਗਰ ਵਿੱਚ ਕੋਈ ਛੋਟਾ ਮੋਟਾ ਕੰਮ ਹੋਣਾ ਸੀ, ਜੇ ਆਉਣਾ ਸੀ ਇੱਥੇ ਕੋਈ ਨਗਰ ਚ ਤੁਹਾਡਾ ਕਾਰਜ ਸੀ, ਕੋਈ ਛੋਟਾ ਕੰਮ ਹੋਵੇਗਾ।
ਆਪ ਜੇ ਲਿਖ ਭੇਜਤ ਪਰਵਾਨਾ।
ਤੁਸੀਂ ਮੈਨੂੰ ਲਿਖ ਕੇ ਭੇਜ ਦਿੰਦੇ ਪਰਵਾਨਾ, ਜਿਸ ਨਗਰ ਦੇ ਵਿੱਚ ਤੁਸੀਂ ਕੋਈ ਕੰਮ ਕਰਨਾ ਸੀ, ਕੋਈ ਛੋਟਾ ਕਾਰਜ ਹੀ ਹੋਵੇਗਾ, ਏਡਾ ਨਿੱਕਾ ਜਿਹਾ ਕਾਰਜ ਕਰਨ ਲਈ ਤੁਸੀਂ ਆਪ ਏਡੀ ਵੱਡੀ ਖੇਚਲ ਕੀਤੀ, ਬਾਦਸ਼ਾਹ ਸਲਾਮਤ ਆਪ ਤੁਸੀਂ ਚੱਲ ਕੇ ਆਏ, ਤੁਸੀਂ ਮੈਨੂੰ ਪਰਵਾਨਾ ਲਿਖ ਕੇ ਭੇਜ ਦਿੰਦੇ।
ਮੈਂ ਚਾਕਰ ਤੁਮਰੂ ਇਤ ਥਾਨਾ,
ਮੈਂ ਤੁਹਾਡੇ ਨੌਕਰਾਂ ਦਾ ਨੌਕਰ ਹਾਂ ਜੀ, ਇੱਥੇ ਤੁਹਾਡਾ ਨੌਕਰ ਹਾਂ, ਤੁਸੀਂ ਜੋ ਹੁਕਮ ਕਰਦੇ ਮੈਂ ਕਰ ਦੇਣਾ ਸੀ। ਇੱਥੇ ਤੁਸੀਂ ਆਪ ਆਉਣ ਦੀ ਖੇਚਲ ਕਿਉਂ ਕੀਤੀ? ਤੁਸੀਂ ਮੇਰੇ ਲਈ ਹੁਕਮ ਕਰਦੇ, ਮੈਂ ਤੁਹਾਡਾ ਨੌਕਰ ਹਾਂ, ਜੋ ਤੁਸੀਂ ਕਹਿੰਦੇ ਮੈਂ ਕਰ ਦਿੰਦਾ।
ਸਭ ਕਾਰਜ ਕਰ ਦੇਤ ਸੁਖਾਰੇ,
ਮੈਂ ਤੁਹਾਡਾ ਜਿਹੜਾ ਵੀ ਹੁਕਮ ਤੁਸੀਂ ਲਾਉਂਦੇ ਮੈਂ ਸੁਖਾਲਾ ਹੀ ਕਰ ਦੇਣਾ ਸੀ, ਉਹ ਸਾਰਾ ਕੰਮ ਝੱਟ ਹੀ ਕਰ ਦੇਣਾ ਸੀ।
ਦੇਤ ਟਹਾਏ ਜਿਠਾ ਕਰ ਦੁਆਰੇ,
ਹਾਂ ਜੇ ਤੁਸੀਂ ਕਹਿੰਦੇ ਵੀ ਇਹ ਮੰਦਰ ਢਾਣੇ ਨੇ ਤਾਂ ਮੈਂ ਢਵਾ ਦੇਣੇ ਸੀ, ਤੁਸੀਂ ਕਾਹਨੂੰ ਆ ਕੇ ਖੇਚਲ ਕੀਤੀ? ਕਿੰਨੇ ਗਿਰੀ ਹੋਈ ਬਿਰਤੀ ਹੋਵੇਗੀ ਇਹਨਾਂ ਦੀ। ਕਹਿੰਦਾ ਜੀ ਇਹ ਜੇ ਮੰਦਰ ਹੀ ਢਾਣੇ ਸੀ ਤੁਸੀਂ ਮੈਨੂੰ ਹੁਕਮ ਲਾ ਦਿੰਦੇ, ਸੁਨੇਹਾ ਭੇਜ ਦਿੰਦੇ, ਚਿੱਠੀ ਭੇਜ ਦਿੰਦੇ, ਕੋਈ ਬੰਦਾ ਭੇਜ ਦਿੰਦੇ ਆਪਣਾ, ਇਹ ਤਾਂ ਸਾਰੇ ਕੰਮ ਮੈਂ ਕਰ ਦੇਣੇ ਸੀ, ਇਹ ਮੰਦਰ ਦਾ ਮੈਂ ਢਵਾ ਦੇਣੇ ਸੀ।
ਜਿਸ ਪ੍ਰਕਾਰ ਤੁਮਰੇ ਮਨ ਹੋਈ,
ਜਿਵੇਂ ਤੁਹਾਡੇ ਮਨ ਚ ਹੁੰਦੀ, ਜੇ ਹੁਣ ਤੁਹਾਡਾ ਮਨ ਕਰ ਰਿਹਾ ਵੀ ਮੰਦਰ ਢਾ ਰਹੇ ਹੋ ਤੁਸੀਂ ਤੇ ਮੈਨੂੰ ਕਹਿ ਕੇ ਭੇਜ ਦਿੰਦੇ, ਇਹ ਕੰਮ ਸਾਰਾ ਮੈਂ ਕਰ ਦੇਣਾ ਸੀ।
ਸੋ ਮੈਂ ਕਰਤ ਨਾ ਮਿਟ ਹੈ ਕੋਈ,
ਜੇ ਮੈਂ ਕਰਦਾ ਤੇ ਮੇਰੇ ਸਾਹਮਣੇ ਕਿਹੜਾ ਕਿਸੇ ਨੇ ਖਲੋਣਾ ਸੀ? ਬਾਦਸ਼ਾਹ ਸਲਾਮ ਤੁਹਾਨੂੰ ਆਪ ਆਉਣਾ ਪਿਆ ਇਹ ਕੰਮ ਕਰਨ ਨੂੰ, ਤੇ ਮੈਂ ਕਿਹੜਾ, ਇਹ ਕੰਮ ਜੇ ਮੈਂ ਕਰਦਾ ਮੇਰੇ ਸਾਹਮਣੇ ਕਿਹੜਾ ਕਿਸੇ ਨੇ ਖਲੋਣਾ ਸੀ? ਹਾਂਜੀ।
ਪਿੱਖ ਕਰ ਨੌ ਰੰਗ ਸੁਣ ਕਰ ਬਾਤ,
ਜਦੋਂ ਇਹ ਬੋਲਿਆ ਨਾ ਅੰਬੇਰ ਦਾ ਰਾਜਾ ਜੈਪੁਰ ਦਾ, ਸੁਣ ਕੇ ਅੱਗੋ ਔਰੰਗਜ਼ੇਬ ਬੋਲਿਆ,
ਬੋਲੇ ਉਹ ਮੂੜ ਮਹਾ ਦੁੱਖ ਦਾਤ,
ਮਹਾ ਮੂਰਖ ਜਿਹੜਾ ਸਭ ਨੂੰ ਦੁੱਖ ਦੇਣ ਵਾਲਾ ਹੈ, ਤੇ ਦੁੱਖ ਦੇਣ ਵਾਲੇ ਹੀ ਬੋਲ ਬੋਲਿਆ ਨੌਰੰਗਾ।
ਇਸ ਕਾਰਜ ਮੈਂ ਤੁਮਰੋ ਜ਼ਿਕਰ,
ਕਹਿਣ ਲੱਗਾ ਜੀ ਇਸ ਕੰਮ ਦੇ ਵਿੱਚ ਜੈ ਸਿੰਘ, ਇਸ ਕੰਮ ਵਿੱਚ ਜਿਹੜਾ ਤੇਰਾ ਜ਼ਿਕਰ ਹੈ,
ਕਛੂ ਨਾ ਕੀਜੇ ਤੁਮ ਫਿਕਰ,
ਹਾਂ ਤੇਰਾ ਜ਼ਿਕਰ ਚੱਲਿਆ ਸੀ, ਮੈਂ ਤੈਨੂੰ ਨੀ ਕੁਝ ਕਹਿੰਦਾ ਤੇ ਤੈਨੂੰ ਫਿਕਰ ਕਰਨ ਦੀ ਵੀ ਕੋਈ ਲੋੜ ਨਹੀਂ,
ਸਦਨੇ ਆਪਣੇ ਬੈਠੇ ਰਹੋ,
ਜਾ ਕੇ ਆਪਣੇ ਘਰ ਚੁੱਪ ਕਰਕੇ ਬੈਠਾ ਰਹਿ, ਤੇਰੀ ਤੈਨੂੰ ਨੀ ਕੁਝ ਹੁੰਦਾ, ਤੇਰਾ ਨੀ ਵਾਲ ਵਿੰਗਾ ਹੁੰਦਾ, ਇਹ ਜਿਹੜੇ ਕੰਮ ਕਰਨੇ ਨੇ ਮੈਂ ਆਪੇ ਕਰ ਲੂ ਤੇਰੇ ਨਗਰ ਵਿੱਚ, ਤੈਨੂੰ ਇਹ ਖੇਚਲ ਕਰਨ ਦੀ ਲੋੜ ਕੋਈ ਨੀ, ਮੈਨੂੰ ਪਤਾ ਵੀ ਤੂੰ ਵੀ ਉੱਪਰੋਂ ਉੱਪਰੋਂ ਕਹਿਣਾ ਕਿ ਇੱਕ ਅੱਧਾ ਮੰਦਰ ਢਾ ਕੇ ਮੈਨੂੰ ਤੂੰ ਭੇਜ ਦੇਣਾ ਸੀ, ਸੁਣਿਆ ਜੀ ਮੈਂ ਢਾ ਦਿੱਤਾ ਮੰਦਰ, ਪਰ ਆਹ ਕੰਮ ਮੈਂ ਆਪਣੇ ਹੱਥੀ ਕਰਾਂਗਾ, ਤੂੰ ਜਿਹੜਾ ਕੰਮ ਕਰਨਾ ਉਹ ਇਹ ਕਰ ਵੀ ਚੁੱਪ ਕਰਕੇ ਆਪਣੇ ਘਰ ਜਾ, ਆਪਣੇ ਮਹਿਲ ਵਿੱਚ ਜਾ ਕੇ ਬੈਠ ਕੇ ਹਵਾ ਖਾ, ਜੇ ਇੱਥੇ ਬਾਹਰ ਆਉਣਾ ਜਾਣਾ ਹੋਇਆ ਨਾ ਤੇਰਾ ਤੇ ਕੋਈ ਪਤਾ ਨੀ ਕਿਹੜੇ ਵੇਲੇ ਮੇਰਾ ਦਿਮਾਗ ਭੌਂ ਜਾਏ ਤੇ ਤੈਨੂੰ ਵੀ ਫੜ ਕੇ ਮੈਂ ਕਾਬੂ ਕਰ ਲਵਾਂ।
ਬਿਨ ਹਮਰੀ ਮਰਜ਼ੀ ਕਿਮ ਕਹੋ,
ਆ ਮੇਰੀ ਮਰਜ਼ੀ ਤੋਂ ਬਿਨਾਂ ਕਿਵੇਂ ਬੋਲਦਾ ਤੂੰ, ਮੈਂ ਤੈਨੂੰ ਬੁਲਾਇਆ? ਔਰੰਗਜ਼ੇਬ ਕਹਿੰਦਾ, ਕਹਿੰਦਾ ਮੈਂ ਤੈਨੂੰ ਬੁਲਾਇਆ? ਮੇਰੀ ਮਰਜ਼ੀ ਤੋਂ ਬਿਨਾਂ ਤੂੰ ਬੋਲਣ ਦੀ ਹਿੰਮਤ ਕਿਵੇਂ ਕੀਤੀ ਇੱਥੇ? ਇਹ ਹਾਲਾਂਕਿ ਭਾਵੇਂ ਉਹਨੇ ਇਹਦੇ ਅਧੀਨ ਹੋ ਕੇ ਬੋਲੀਆਂ ਗੱਲਾਂ, ਕਹਿੰਦਾ ਤੂੰ ਮੇਰੀ ਮਰਜ਼ੀ ਤੋਂ ਬਿਨਾਂ ਕਿਵੇਂ ਬੋਲਿਆ ਹੈ?
ਜੋ ਜਗ ਮੈਂ ਚੱਲ ਰਹੀ ਕੁਚਾਲੀ,
ਆ ਜਿਹੜੇ ਕੁਚਾਲ ਮਾੜੇ ਕੰਮ ਇਸ ਜਗਤ ਵਿੱਚ ਚੱਲ ਰਹੇ ਨੇ,
ਮੇਟੋ ਮੈਂ ਦਿਉ ਦੰਡ ਬਿਸਾਲੀ,
ਇਹ ਸਾਰੇ ਕੰਮ ਮੈਂ ਮੇਟ ਦੇਣੇ ਆ, ਜਿਹੜੇ ਕਰਦੇ ਆ ਉਹਨਾਂ ਨੂੰ ਦੰਡ ਦੇਣਾ ਮੈਂ, ਉਹਨਾਂ ਨੂੰ ਸਜ਼ਾ ਦੇਣੀ ਹੈ।
ਦਰ ਬਲੀਨ ਕਹੋ ਦੰਬ ਕਮਾਵੇ,
ਆ ਜਿਹੜੇ ਵੱਡੇ ਵੱਡੇ ਠਾਕੁਰ ਦੁਆਰੇ ਬਣਾਏ ਨੇ, ਸਭ ਇਹਨਾਂ ਨੇ ਪੈਸਾ ਇਕੱਠਾ ਕਰਨ ਦਾ ਸਾਧਨ ਬਣਾਇਆ, ਇਹਨਾਂ ਪੁਜਾਰੀਆਂ ਨੇ ਕੇਵਲ ਪੂਜਾ ਦੀ ਮਾਇਆ ਇਕੱਠੀ ਕਰਨ ਲਈ ਪਖੰਡ ਰਚਿਆ ਹੋਇਆ।
ਤੈ ਦੋਨੋ ਲੋਕਨ ਦੁੱਖ ਪਾਵੇ,
ਇਹੋ ਜਿਹੇ ਬੰਦੇ ਦੋਹਾਂ ਲੋਕਾਂ ਚ ਦੁੱਖ ਪਾਉਣਗੇ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ।
ਇਮ ਸੁਣ ਕੇ ਨ੍ਰਿਪ ਨਿਜ ਕਰ ਆਏ,
ਮੈਂ ਇਹਨਾਂ ਨੂੰ ਸੁਖੀ ਕਰਨ ਆਇਆ ਵੀ ਇਹਨਾਂ ਨੂੰ ਇਹ ਸਜ਼ਾ ਨਾ ਭੋਗਣੀ ਪਵੇ, ਤਾਂ ਮੈਂ ਇਹਨਾਂ ਨੂੰ ਇਹ ਪਖੰਡ ਤੋਂ ਰੋਕਣ ਲਈ ਦੰਡ ਦੇਣ ਆਇਆ। ਇਹ ਗੱਲ ਜਦੋਂ ਰੰਗੇ ਨੇ ਕਹੀ, ਜੈ ਸਿੰਘ ਨੇ ਸੁਣੀ,
ਰਿਦੇ ਬਿਸੂਰਤ ਕਛੂ ਨਾ ਬਸਾਏ,
ਹੁਣ ਰਾਜਾ ਵਾਪਸ ਆ ਗਿਆ ਉਹਨਾਂ ਪੈਰਾਂ ਤੇ, ਮਨ ਚ ਝੂਰਦਾ ਆਵੇ ਵੀ ਵਸ ਨੀ ਚੱਲਿਆ ਕੁਝ, ਕੋਈ ਜੋਰ ਨੀ ਚੱਲਿਆ, ਉਹਨੇ ਇਹ ਨੀ ਆਖਿਆ ਕੋਈ ਗੱਲ ਨੀ ਜੈ ਸਿੰਘ ਵੀ ਤੇਰੀਆਂ ਭਟਾਵਾਂ ਆ ਗਈਆਂ, ਕਹਿੰਦਾ ਪੈਸੇ ਵੀ ਦੇ ਗਵਾਏ, ਮਿਲਿਆ ਵੀ ਕੁਝ ਨੀ, ਹਾਸਲ ਵੀ ਕੁਝ ਨੀ ਹੋਇਆ, ਉਹਨੇ ਤਾਂ ਆਪਣਾ ਕੰਮ ਕਰਕੇ ਹੀ ਜਾਣਾ, ਹੁਣ ਜਿਹੜਾ ਉਹ ਕਰਨ ਆਇਆ ਉਹ ਤਾਂ ਰੁਕਦਾ ਨੀ ਹੈ। ਹਾਂਜੀ
ਸਗਰੀ ਪੇਟ ਦਈ ਤੁਰਕੇਸ਼
ਸਾਰੀਆਂ ਪਟਾਵਾਂ ਜਿਹੜੀਆਂ ਲਿਆਇਆ ਸੀ ਉਹ ਦੇ ਦਿੱਤੀਆਂ ਔਰੰਗੇ ਨੂੰ
ਬੈਠ ਰਹੇ ਹੋ ਲਖ ਬਲੀ ਵਿਸ਼ੇਸ਼
ਹੁਣ ਘਰ ਚਲਾ ਗਿਆ ਜਾ ਕੇ ਬੈਠਾ ਰਿਹਾ ਸਿਰ ਨੀਵਾਂ ਕਰਕੇ ਇਹ ਸਮਝ ਕੇ ਵੀ ਬਾਦਸ਼ਾਹ ਬਲੀ ਬੜਾ ਉਹਦੇ ਨਾਲ ਕਿਵੇਂ ਟੱਕਰ ਲਵਾਂਗੇ ਕਿਵੇਂ ਮੁਕਾਬਲਾ ਕਰਾਂਗੇ ਇਹ ਬਿਰਤੀ ਇਹਨਾਂ ਦੇ ਅੰਦਰ ਸੀ
ਬਿਪਰ ਬਿਰਾਗਨ ਕੋ ਕਹਿ ਐਸੇ
ਹੁਣ ਜਿਹੜੇ ਕੋਈ ਬ੍ਰਾਹਮਣ ਵਿਰਾਗੀ ਕੋਈ ਇਹਨਾਂ ਦੇ ਮੰਤ ਮੁਖੀਏ ਉਹ ਆਏ ਨਾ ਜਦੋਂ ਰਾਜੇ ਕੋਲ ਉਹਨਾਂ ਨੂੰ ਹੁਣ ਇਹ ਕਹਿਣ ਲੱਗਾ
ਇਹ ਸੰਗ ਮੇਰੋ ਬਲ ਨੇ ਕੈਸੇ
ਕਹਿਣ ਲੱਗਾ ਉਹਨਾਂ ਸਾਰੇ ਪੁਜਾਰੀਆਂ ਨੂੰ ਪੰਡਤਾਂ ਨੂੰ ਕਹਿਣ ਲੱਗਾ ਪੰਡਤ ਜੀ ਮੇਰਾ ਇਹਦੇ ਨਾਲ ਵਸ ਨਹੀਂ ਚੱਲਦਾ ਤੁਹਾਨੂੰ ਪਤਾ ਔਰੰਗਜ਼ੇਬ ਬੜਾ ਬਲਵਾਨ ਹੈ ਉਹਦੇ ਤੇ ਮੇਰੀ ਕੋਈ ਪੇਸ਼ ਨਹੀਂ ਜਾਂਦੀ
ਜਿਮ ਠਾਕੁਰ ਕੀ ਮਰਜ਼ੀ ਆਹੇ
ਇਹ ਤਾਂ ਹੁਣ ਜਿਵੇਂ ਠਾਕੁਰ ਦੀ ਮਰਜ਼ੀ ਹੈ ਉਹੀ ਹੋ ਰਿਹਾ ਇਹਦੇ ਵੀ ਕੋਈ ਵਸ ਨਹੀਂ ਇਹ ਤਾਂ ਹੁਣ ਠਾਕੁਰ ਦੀ ਮਰਜ਼ੀ ਚੱਲ ਰਹੀ ਹੈ
ਓਏ ਸੁਸਾਚ ਮਿਟਨ ਕਿਮ ਲਏ
ਜੇ ਠਾਕੁਰ ਦੀ ਮਰਜ਼ੀ ਹੈ ਇਹ ਸਭ ਕੁਝ ਮਿਟਣਾ ਤੇ ਫਿਰ ਮਿਟਣਗੇ ਇਹਨਾਂ ਨੂੰ ਫਿਰ ਕੋਈ ਨਹੀਂ ਬਚਾ ਸਕਦਾ ਰੱਖ ਸਕਦਾ
ਸੁਣ ਕੇ ਪੂਜਕ ਠਾਕੁਰ ਕੇ
ਹੁਣ ਇਹ ਗੱਲਾਂ ਸੁਣ ਕੇ ਜੈ ਸਿੰਘ ਦੀਆਂ ਜਿਹੜੇ ਉਹ ਠਾਕੁਰ ਦੇ ਪੁਜਾਰੀ ਸਨ ਉਹ ਅੱਗੋਂ ਕਹਿਣ ਲੱਗੇ
ਮਹਾ ਅਨੀਤ ਬੇਬਸ ਕੋ ਹੇਰ
ਉਹਨਾਂ ਨੇ ਵੇਖਿਆ ਵੀ ਇਹਦਾ ਆਪ ਬੇਬਸ ਹੈ ਇਹ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਡਿੱਗਿਆ ਗਿਰਿਆ ਹੋਇਆ
ਲੈ ਲੈ ਪ੍ਰਤਿਮਾ ਗਏ ਪਲਾਈ
ਹੁਣ ਉਹਨਾਂ ਨੇ ਕੀ ਕੀਤਾ ਕਹਿੰਦੇ ਚਲੋ ਮੰਦਰ ਢਾਣਗੇ ਆਪਣੇ ਭਗਵਾਨ ਤਾਂ ਬਚਾਈਏ ਉਹਨਾਂ ਮੰਦਰਾਂ ਵਿੱਚ ਜਿਹੜੀਆਂ ਭਗਵਾਨ ਦੀਆਂ ਉਹਨਾਂ ਦੀਆਂ ਮੂਰਤੀਆਂ ਸੀ ਉਹ ਲੈ ਕੇ ਲੁਕ ਗਏ ਲੋਕ ਜਿਹਨਾਂ ਨੇ ਜਿਹੜੇ ਪੁਜਾਰੀ ਸੀ ਉਹਨਾਂ ਮੰਦਰਾਂ ਦੇ ਉਥੋਂ ਮੂਰਤੀਆਂ ਚੁੱਕ ਲਈਆਂ
ਕਰ ਅੰਤਰ ਕਰ ਦੁਰੇ ਸੁਜਾਈ
ਔਰ ਆਪੋ ਆਪਣੇ ਘਰਾਂ ਵਿੱਚ ਜਾ ਕੇ ਕਿਸੇ ਕੱਪੜੇ ਚ ਲਪੇਟ ਕੇ ਉਹ ਮੂਰਤੀਆਂ ਘਰਾਂ ਚ ਲੁਕੋ ਲਈਆਂ
ਕੀਤਕ ਦੂਰਤ ਗਹਿ ਗਹਿ ਲੀਨੇ
ਕਈ ਜਿਹੜੇ ਦੌੜੇ ਜਾਂਦੇ ਸੀ ਉਹਨਾਂ ਨੂੰ ਪਕੜ ਲਿਆ
ਸਹਿਤ ਸਮਾਜਨ ਪ੍ਰਤਿਮਾ ਛੀਨੇ
ਉਹਨਾਂ ਕੋਲੋਂ ਮੂਰਤੀਆਂ ਖੋਹ ਲਈਆਂ ਉਹਨਾਂ ਦਾ ਘਰ ਘਾਟ ਜੋ ਕੁਝ ਸੀ ਸਭ ਖੋਹ ਲਿਆ
ਅੰਗ ਪੰਗ ਕਨ ਸੰਗ ਕਰਾਏ
ਕਣਾ ਨਾਲ ਉਹਨਾਂ ਦੇ ਸਾਹਮਣੇ ਉਹਨਾਂ ਦੇ ਅੱਖਾਂ ਦੇ ਉਹਨਾਂ ਦੀਆਂ ਮੂਰਤੀਆਂ ਤੋੜੀਆਂ
ਖੰਡ ਖੰਡ ਕਰ ਅਵਨ ਗਿਰਾਏ
ਟੋਟੇ ਟੋਟੇ ਕਰਕੇ ਮੂਰਤੀਆਂ ਧਰਤੀ ਤੇ ਸੁੱਟੀਆਂ ਗਈਆਂ
ਪੂਜਨ ਕੇ ਬਾਸਨ ਸਭ ਲੀਏ
ਜਿਹੜੇ ਪੂਜਾ ਕਰਨ ਦੇ ਭਾਂਡੇ ਬਣਾਏ ਹੁੰਦੇ ਉਹਨਾਂ ਨੇ ਸੋਨੇ ਚਾਂਦੀ ਦੇ ਉਹ ਵੀ ਖੋਹ ਲਏ
ਮੰਦਰ ਵੱਡੇ ਬਿਦਾਰਨ ਕੀਏ
ਵੱਡੇ ਵੱਡੇ ਮੰਦਰ ਜਿਹੜੇ ਸਨ ਉਹ ਢਾਏ ਹਨ
ਸਗਲ ਪਤਾ ਦਈ ਗਿਰਾਏ
ਜਿੰਨੀਆਂ ਉੱਤੇ ਝੰਡੀਆਂ ਲੱਗੀਆਂ ਸੀ ਉਹ ਪਤਾਕਾ ਉਹ ਵੀ ਸਾਰੀਆਂ ਸੁੱਟ ਦਿੱਤੀਆਂ ਰੋਲ ਦਿੱਤੀਆਂ
ਪੂਜਕ ਜਿਤ ਕਿਤ ਅਤ ਬਿਕੁਲਾਏ
ਜਿਹੜੇ ਉਹਨਾਂ ਮੰਦਰਾਂ ਦੇ ਪੁਜਾਰੀ ਸੀ ਉਹ ਬੜੇ ਵਿਆਕੁਲ ਹੋ ਕੇ ਇਧਰ ਉਧਰ ਨੱਠ ਰਹੇ ਨੇ ਜਾਨਾਂ ਬਚਾ ਰਹੇ ਨੇ
ਤਿੰਨ ਸੌ ਕਹੇ ਸ਼ਰ੍ਹਾਂ ਮੈਂ ਆਵੋ
ਉਹਨਾਂ ਨੂੰ ਇਹ ਕਹਿੰਦੇ ਫੜ ਫੜ ਕੇ ਵੀ ਸਾਡੀ ਸ਼ਰ੍ਹਾਂ ਵਿੱਚ ਆ ਜਾਓ
ਕਲਮਾ ਪੜੋ ਤੁਰਕ ਬਣ ਜਾਓ
ਕਲਮਾ ਪੜੋ ਤੇ ਮੁਸਲਮਾਨ ਹੋ ਜਾਓ
ਬੜੀ ਮਸੀਤ ਦੇ ਬਨਵਾਏ
ਤੁਹਾਡੇ ਲਈ ਅਸੀਂ ਇਹਨਾਂ ਮੰਦਰਾਂ ਦੀ ਥਾਂ ਤੇ ਵੱਡੀਆਂ ਮਸੀਤਾਂ ਬਣਾ ਦੇਣੇ ਜਿਵੇਂ ਮੰਦਰਾਂ ਚ ਤੁਹਾਡੀ ਪੂਜਾ ਹੁੰਦੀ ਸੀ ਏਦਾਂ ਫਿਰ ਮਸੀਤਾਂ ਚ ਹੋਵੇਗੀ ਫਰਕ ਕੀ ਰਹਿ ਗਿਆ ਕਹਿੰਦੇ ਉਹੀ ਕੁਝ ਤੁਹਾਨੂੰ ਫਿਰ ਦੇ ਦਿਆਂਗੇ ਬਣਾ ਕੇ ਮਸੀਤਾਂ ਬਣਾ ਕੇ ਉਹਨਾਂ ਮਸੀਤਾਂ ਦੇ ਮੁਖੀਏ ਤੁਹਾਨੂੰ ਬਣਾ ਦਿਆਂਗੇ
ਤਿੰਨ ਮੈਂ ਬੈਠੂ ਤਨ ਬੋ ਪਾਏ
ਪੈਸੇ ਦੀ ਕਮੀ ਨਹੀਂ ਆਉਣ ਲੱਗੀ ਤੁਹਾਨੂੰ ਬੈਠਿਆਂ ਨੂੰ ਖੁੱਲੀ ਮਾਇਆ ਮਿਲੇਗੀ ਮਸੀਤਾਂ ਵਿੱਚ
ਪਾਤਸ਼ਾਹ ਤੇ ਪਟੇ ਲਿਖਾਵੋ
ਬਾਦਸ਼ਾਹ ਕੋਲੋਂ ਪਟੇ ਲਿਖਾ ਲਓ ਆਪਣੇ ਘਰਾਂ ਵਾਸਤੇ
ਗ੍ਰਾਮ ਜ਼ਮੀਨ ਲਿਓ ਹਰ ਖਾਵੋ
ਦੱਸੋ ਕਿੰਨੇ ਮਰੱਬੇ ਚਾਹੀਦੇ ਨੇ ਜ਼ਮੀਨਾਂ ਦੇ ਉਹ ਤੁਹਾਨੂੰ ਲਿਖਾ ਦਿਆਂਗੇ
ਸੁੱਖ ਪਾਵੋ ਇਸ ਲੋਕ ਮਜਾ
ਇਸ ਲੋਕ ਵਿੱਚ ਤੁਹਾਨੂੰ ਸਾਰੇ ਸੁੱਖ ਮਿਲਣਗੇ
ਮਰ ਕਰ ਪਿਸਤ ਲਓ ਹਿਤ ਤਾਰ
ਮਰ ਕੇ ਫਿਰ ਤੁਹਾਨੂੰ ਅੱਗੇ ਬਹਿਸ਼ਤ ਦੀ ਸਵਰਗ ਦੀ ਪ੍ਰਾਪਤੀ ਹੋਵੇਗੀ
ਅਪਰ ਖਿਜਾਵਨ ਕੀ ਬਹੁ ਬਾਤ
ਤਾਂ ਹੋਰ ਵੀ ਇਹਨਾਂ ਨੂੰ ਖਿਜਾਉਣ ਦੀਆਂ ਜਿਹੜੀਆਂ ਗੱਲਾਂ ਹਨ
ਕਈ ਮਲੇਚ ਕਸ਼ਟ ਉਪਜਾਤ
ਇਹਨਾਂ ਨੂੰ ਕਸ਼ਟ ਪੈਦਾ ਕਰਦੇ ਉਪਜਾਉਂਦੇ ਮਲੇਚ
ਕੁਛ ਬਸ ਚਲੇ ਨਾ ਉੱਤਰ ਦੇ
ਕੁਝ ਬਸ ਨਹੀਂ ਚੱਲਦਾ ਨਾ ਜਵਾਬ ਦਿੰਦੇ ਨੇ
ਮਨ ਮੈਂ ਰਾਮ ਰਾਮ ਕਹਿ ਲਈ
ਹੁਣ ਮਨ ਚ ਰਾਮ 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 ਕਹਿੰਦੇ ਹਨ
ਗਿਆਰਾਂ ਸੈ ਮੰਦਰ ਤੈ ਖਰਿਓ
ਖਾਲਸਾ ਜੀ ਇੱਕ ਦੋ ਤਿੰਨ ਨਹੀਂ ਜੈਪੁਰ ਜੋਧਪੁਰ ਰਿਆਸਤ ਦੇ ਇਲਾਕੇ ਵਿੱਚ ਔਰੰਗਜ਼ੇਬ ਨੇ ਉਹਨਾਂ ਦਿਨਾਂ ਦੇ ਦੌਰਾਨ ਤਕਰੀਬਨ 1100 ਮੰਦਰ ਢਾ ਕੇ ਢੇਰੀ ਕੀਤੇ। 1100 ਥੋੜੇ ਨਹੀਂ ਹੁੰਦੇ। ਰਾਜਸਥਾਨ ਦੇ ਇਲਾਕੇ ਚ ਉਹ ਰਾਜੇ ਜਿਹੜੇ ਛੱਤਰੀ ਕਹਾਉਂਦੇ ਉਹਨਾਂ ਦੀਆਂ ਰਿਆਸਤਾਂ ਵਿੱਚ 1100 ਮੰਦਰ ਢਾ ਕੇ ਨੇਸ ਤੋਂ ਨਬੂਤ ਕੀਤੇ। ਕਿਸੇ ਇੱਕ ਨੇ ਵੀ ਹੌਂਸਲਾ ਨਹੀਂ ਕੀਤਾ ਔਰੰਗਜ਼ੇਬ ਦੇ ਸਾਹਮਣੇ ਖਲੋ ਕੇ ਲੜਨ ਦਾ। ਹਾਂਜੀ,
ਤੁਰਤ ਬਿਦਾਰਨ ਸਭ ਕੋ ਕਰਿਓ,
ਤੁਰਤ ਫੁਰਤੀ ਕਹਿੰਦੇ ਢਾ ਦਿੱਤੇ ਕੁਝ ਦਿਨਾਂ ਵਿੱਚ ਹੀ।
ਦੀਏ ਉਜਾਰ ਨਾ ਪੁੰਨ ਕੋ ਕਰੇ,
ਇਹੋ ਜਿਹੇ ਉਜਾੜੇ ਵੀ ਦੁਬਾਰਾ ਉੱਥੇ ਹੁਕਮ ਕਰ ਦਿੱਤਾ ਵੀ ਖਬਰਦਾਰ ਜੇ ਦੁਬਾਰਾ ਇੱਥੇ ਕਿਸੇ ਮੰਦਿਰ ਬਣਾਇਆ।
ਕਰੇ ਜੋ ਦੰਡ ਹਮਾਰੋ ਪਰੇ,
ਜਿਹੜਾ ਕੋਈ ਮੰਦਿਰ ਬਣਾਏਗਾ ਫਿਰ ਉਹਨੂੰ ਦੰਡ ਦੇਣਾ ਪਵੇਗਾ।
ਇਮ ਹਿੰਦੂਆਂ ਕੋ ਧਰਮ ਬਿਗਾੜਾ,
ਇਹ ਤਾਂ ਬਹੁਤ ਸਾਰੇ ਹਿੰਦੂਆਂ ਦਾ ਰੰਗੇ ਨੇ ਧਰਮ ਵਿਗਾੜਿਆ।
ਜੈਪੁਰ ਮੈਂ ਪਾ ਹਾਹਾਕਾਰ,
ਸਾਰੇ ਜੈਪੁਰ ਜੋਧਪੁਰ ਦੇ ਇਲਾਕੇ ਚ ਹਾਹਾਕਾਰ ਮਚ ਗਈ।
ਤਰਾਸ ਕਰੇ ਘਰ ਬੈਠੇ ਰਹੇ,
ਘਰ ਵਿੱਚ ਹੀ ਦਰਵਾਜੇ ਬੰਦ ਕਰਕੇ ਲੋਕ ਬੈਠੇ ਰਹਿੰਦੇ ਡਰੇ ਹੋਏ ਤੇ ਅਰਦਾਸਾਂ ਕਰਦੇ ਵੀ ਮਲੇਛ ਕਦੋਂ ਜਾਵੇ ਤੇ ਸਾਡੀ ਜਿੰਦ ਸੁਰਖਰੂ ਹੋਵੇ।
ਮਿਲ ਕਰ ਕਾਉ ਨਾ ਬਾਤੇ ਕਹੇ,
ਆਪਸ ਵਿੱਚ ਵੀ ਨਹੀਂ ਮਿਲਦੇ ਗਿਲਦੇ ਵੀ ਜੇ ਗੱਲਾਂ ਕਰਾਂਗੇ ਖਬਰੇ ਕਹਿੰਨੇ ਜਾ ਕੇ ਔਰੰਗਜ਼ੇਬ ਨੂੰ ਚੁਗਲੀ ਲਾ ਦੇਣੀ। ਚੁੱਪ ਕਰਕੇ ਦੜ ਵੱਟ ਕੇ ਘਰਾਂ ਚ ਬੈਠੇ ਜਿਹੜੇ ਧਰਮ ਬਚਾਉਣਾ ਚਾਹੁੰਦੇ ਸਨ। ਇਹੋ ਜਿਹੇ ਹਾਲਾਤ ਬਣੇ ਹੋਏ ਨੇ ਹਿੰਦੁਸਤਾਨ ਦੇ। ਅੱਗੇ ਹੋਰ ਵੀ ਉਹਦਾ ਵਰਣਨ ਮਹਾਂ ਕਵੀ ਜੀ ਕਰ ਰਹੇ ਨੇ। ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ